ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਦਸ਼ਾਹ ਔਰੰਗਜ਼ੇਬ ਦੇ ਕਾਰਾਗ੍ਰਹਿ ਵਿੱਚ ਕੈਦ ਨੇ। ਇਹ ਸਤਿਗੁਰਾਂ ਦੀ ਆਪਣੀ ਲੀਲਾ ਹੈ। ਜਿੰਨੇ ਦਿਨ ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਚ ਰਹੇ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਸਤਿਗੁਰੂ ਜੀ ਜਮਨਾ ਕੰਢੇ ਜਾ ਕੇ ਇਸ਼ਨਾਨ ਕਰਕੇ ਆਉਂਦੇ ਨੇ, ਤੇ ਜਿਸ ਵੇਲੇ ਇਸ਼ਨਾਨ ਲਈ ਜਾਂਦੇ ਨੇ ਕਾਰਾਗ੍ਰਹਿ ਖੁੱਲ ਜਾਂਦਾ, ਬੇੜੀਆਂ ਖੁੱਲ ਜਾਂਦੀਆਂ ਨੇ, ਪਹਿਰੇਦਾਰਾਂ ਸਿਪਾਹੀਆਂ ਦੇ ਕੋਲੋਂ ਲੰਘ ਜਾਂਦੇ ਨੇ ਪਰ ਤਿਨਾਂ ਨੂੰ ਨਜ਼ਰ ਨਹੀਂ ਆਉਂਦੇ। ਇੱਕ ਦਿਨ ਇਸ਼ਨਾਨ ਕਰਕੇ ਸਤਿਗੁਰੂ ਜੀ ਵਾਪਸ ਪਰਤ ਰਹੇ ਤੇ ਇੱਕ ਮੁਲਾਣੇ ਨੇ ਵੇਖ ਸਤਿਗੁਰਾਂ ਦਾ ਪਿੱਛਾ ਕੀਤਾ। ਮੁਲਾਣੇ ਨੇ ਵੇਖਿਆ ਸਤਿਗੁਰੂ ਜੀ ਕਾਰਾਗ੍ਰਹਿ ਚ ਵਾਪਸ ਚਲੇ ਗਏ ਨੇ। ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਤੇਰੇ ਜਿਹੜੇ ਸਿਪਾਹੀ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਜਾ ਰਲੇ ਨੇ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਖੋਲ ਦਿੰਦੇ ਨੇ, ਉਹ ਆ ਕੇ ਇਕੱਲੇ ਇਸ਼ਨਾਨ ਕਰਦੇ ਨੇ, ਇਕੱਲੇ ਹੀ ਜਾਂਦੇ ਨੇ। ਜੇ ਇਸੇ ਤਰ੍ਹਾਂ ਕਿਸੇ ਤਰੀਕੇ ਤੇਰੀ ਕੈਦ ਚੋਂ ਨਿਕਲ ਗਏ ਫਿਰ ਕੀ ਕਰੇਗਾ। ਔਰੰਗਜ਼ੇਬ ਨੇ ਜਿੰਨੇ ਸਿਪਾਹੀ ਸੀ ਸਾਰਿਆਂ ਨੂੰ ਸੱਦ ਕੇ ਉਹਨਾਂ ਨੂੰ ਤਾੜਨਾ ਕੀਤੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਪਰ ਸਿਪਾਹੀਆਂ ਨੇ ਅੱਗੋਂ ਆਪਣੀ ਬੇਬਸੀ ਦੱਸੀ ਕਿ ਬਾਦਸ਼ਾਹ ਤੂੰ ਪਹਿਲਾਂ ਵੀ ਇਸ ਗੱਲ ਦਾ ਨਿਰਣਾ ਕਰਕੇ ਵੇਖ ਚੁੱਕਾ ਹੈ, ਅਸੀਂ ਜਿੰਨਾ ਮਰਜ਼ੀ ਪਹਿਰਾ ਲਾ ਲਈਏ ਜੇ ਉਹ ਆਪਣੀ ਅਜ਼ਮਤ ਦੇ ਜ਼ੋਰ ਨਾਲ ਚਲੇ ਜਾਂਦੇ ਨੇ ਤੇ ਸਾਡਾ ਇਹਦੇ ਵਿੱਚ ਕੀ ਕਸੂਰ ਹੈ ਤੇ ਇਹਦੇ ਵਿੱਚ ਸਾਡਾ ਕੀ ਦੋਸ਼। ਬਾਦਸ਼ਾਹ ਨੇ ਅੱਗੋਂ ਸਖਤ ਤਾੜਨਾ ਕੀਤੀ ਉਹਨਾਂ ਸਿਪਾਹੀਆਂ ਨੂੰ। ਉਹਨਾਂ ਦਾ ਜਿਹੜਾ ਮੁਖੀ ਜਮਾਦਾਰ ਸੀ ਉਹ ਗੁਰੂ ਸਾਹਿਬ ਕੋਲ ਆਇਆ, ਬੇਨਤੀ ਕਰਨ ਲੱਗਾ, ਮਹਾਰਾਜ ਸਾਡੀ ਵੀ ਬੇਬਸੀ ਹੈ, ਬਾਦਸ਼ਾਹ ਸਾਡੀ ਤਾੜਨਾ ਕਰਦਾ ਹੈ, ਤੁਸੀਂ ਕਿਰਪਾ ਕਰੋ ਸਾਨੂੰ ਬਾਦਸ਼ਾਹ ਵੱਲੋਂ ਬੇਫਿਕਰ ਕਰਿਓ। ਮਹਾਰਾਜ ਜੀ ਨੇ ਆਖਿਆ ਜੇ ਅਸੀਂ ਜਾਣਾ ਹੁੰਦਾ ਤੇ ਭਾਈ ਇੱਥੇ ਆਉਂਦੇ ਹੀ ਕਿਉਂ, ਕਿੰਨੇ ਦੇਸ਼ ਨੇ ਕਿਸੇ ਦੇਸ਼ ਵਿੱਚ ਵੀ ਚਲੇ ਜਾਂਦੇ ਬਾਦਸ਼ਾਹ ਸਾਨੂੰ ਲੱਭ ਨਹੀਂ ਸੀ ਸਕਦਾ, ਅਸੀਂ ਇੱਥੇ ਆਏ ਹਾਂ ਤੇ ਕੋਈ ਕਾਰਨ ਹੈ, ਇਹ ਸਾਡੀ ਆਪਣੀ ਲੀਲਾ ਤੇ ਇੱਥੇ ਹੀ ਰਹਾਂਗੇ, ਅਸੀਂ ਕੈਦ ਖਾਨਾ ਛੱਡ ਕੇ ਨਹੀਂ ਜਾਵਾਂਗੇ। ਇਹ ਬਚਨ ਕਹਿ ਕੇ ਮਹਾਰਾਜ ਜੀ ਨੂੰ ਉਸ ਜਮਾਦਾਰ ਨੂੰ ਤਸੱਲੀ ਦਿੱਤੀ ਹੈ, ਪਰ ਬਾਦਸ਼ਾਹ ਨੇ ਬਹੁਤ ਭਾਰੀ ਸਖਤੀ ਕੀਤੀ ਹੈ ਸਤਿਗੁਰਾਂ ਤੇ, ਮਹਾਰਾਜ ਜੀ ਨੂੰ ਕੁਝ ਛਕਣ ਵਾਸਤੇ ਨਹੀਂ ਦਿੰਦਾ ਔਰ ਨਾ ਹੀ ਕਿਸੇ ਨਾਲ ਮੇਲ ਮਿਲਾਪ ਕਰਨ ਲਈ ਕਿਸੇ ਨੂੰ ਅੰਦਰ ਜਾਣ ਦਿੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਸਾਹਿਬ ਜੀ ਜਿਵੇਂ ਸਾਕਾ ਵਰਤਾ ਰਹੇ ਨੇ, ਜਿਸ ਸਾਕੇ ਦਾ ਜ਼ਿਕਰ ਸਤਿਗੁਰੂ ਕਲਗੀਧਰ ਜੀ ਨੇ ਵੀ ਕੀਤਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਕਾ ਦਿੱਲੀ ਦਾ ਲਾਸਾਨੀ ਹੈ। ਆਓ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਸਿੱਖ ਕੋਟਨ ਕੀ ਕੈਦ ਕੋ ਇੱਕ ਬਚ ਕਰੇ ਖਲਾਸ।
ਐਸੇ ਨੇ ਗੁਰੂ ਤੇਗ ਬਹਾਦਰ ਸਾਹਿਬ, ਕੈਸੇ ਜਿਹੜੇ ਆਪਣੇ ਕਰੋੜਾਂ ਸਿੱਖਾਂ ਦੀ ਬੰਦੀ ਨੂੰ, ਕਰੋੜਾਂ ਸਿੱਖਾਂ ਦੇ ਬੰਧਨਾਂ ਨੂੰ ਆਪਣੇ ਇੱਕ ਬਚਨ ਦੇ ਨਾਲ ਕੱਟ ਸਕਦੇ ਨੇ, ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਕਿ ਆਪਣੇ ਕਰੋੜਾਂ ਸਿੱਖਾਂ ਦੀ ਕੈਦ ਨੂੰ ਆਪਣੇ ਇੱਕ ਬਚਨ ਦੇ ਨਾਲ ਕੱਟਣ ਦੀ ਸਮਰੱਥਾ ਰੱਖਣ ਵਾਲੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਹਨ।
ਸੋ ਤੁਰ ਕੇ ਸ਼ਿਰ ਕੈਦ ਮੈਂ ਪਰਖੋ ਗੁਰੂ ਬਿਲਾਸ।
ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਵਿੱਚ ਪਏ ਹੋਏ ਨੇ, ਜਿਹੜੇ ਆਪਣੇ ਸਿੱਖਾਂ ਦੀ ਕੈਦ ਕੱਟਣ ਵਾਲੇ ਨੇ ਆਪਣੇ ਇੱਕ ਬਚਨ ਦੇ ਨਾਲ, ਐਸੇ ਸਤਿਗੁਰੂ ਜੀ ਬਾਦਸ਼ਾਹ ਦੀ ਕੈਦ ਵਿੱਚ ਪਏ ਹੋਏ ਨੇ, ਤੋ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਪਰਖ ਲੈਣੀ ਚਾਹੀਦੀ ਹੈ ਕਿ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਬਿਲਾਸ ਹੈ, ਇਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਪਣਾ ਹੀ ਕੌਤਕ ਹੈ।
ਚੌਪਈ ਮੂਡ ਨੁਰੰਗੇ ਇੱਕ ਦਿਨ ਮਾਏ।
ਮੂਰਖ ਨੁਰੰਗਾ ਜੋ ਬੜਾ ਪਾਪੀ ਹੈ, ਦੁਰਮਤ ਦਾ ਭੈੜੀ ਮਤ ਦਾ ਧਾਰਨੀ ਹੈ, ਇੱਕ ਦਿਨ
ਗੁਰ ਬਿਰਤਾਂਤ ਜਿਤਿਓ ਮਤ ਨਹੀਂ।
ਜਿਹਦੇ ਕੋਲ ਮਤ ਹੀ ਕੋਈ ਨੀ, ਖੋਟੀ ਮਤ ਵਾਲਾ ਨੁਰੰਗਾ, ਜਦੋਂ ਕਈ ਦਿਨ ਸਤਿਗੁਰਾਂ ਨੂੰ ਕੈਦ ਕੀਤਿਆਂ ਹੋ ਗਏ ਨਾ, ਤੇ ਇੱਕ ਦਿਨ ਨੁਰੰਗਾ ਆਪਣੇ ਮਨ ਚ ਵਿਚਾਰ ਕਰਨ ਲੱਗਾ, ਆਪਣੇ ਹਿਰਦੇ ਦੇ ਵਿੱਚ ਸੋਚਣ ਲੱਗਾ,
ਆਏ ਸ਼ਰਾ ਮੈਂ ਅਬੈ ਸੁਖਾਲਾ।
ਸੋਚਦਾ ਵੀ ਅੱਜ ਕਈ ਦਿਨ ਹੋ ਗਏ ਨੇ ਗੁਰੂ ਨੂੰ ਬੰਦੀ ਦੇ ਵਿੱਚ, ਬੰਦੀ ਖਾਨੇ ਵਿੱਚ ਕੈਦ ਕੀਤਿਆਂ, ਅੱਜ ਕਈ ਦਿਨ ਹੋ ਗਏ ਨੇ ਉਹਨਾਂ ਨੂੰ ਕੈਦੀ ਬਣਾਇਆ, ਹੁਣ ਹੋ ਸਕਦਾ ਵੀ ਗੁਰੂ ਸਾਡੀ ਈਨ ਮੰਨ ਲਵੇ, ਹੁਣ ਤਾਂ ਸ਼ਾਇਦ ਉਹ ਸੁਖਾਲੇ ਤਰੀਕੇ ਨਾਲ ਸਾਡੀ ਸ਼ਰ੍ਹਾਂ ਦੇ ਵਿੱਚ ਆ ਜਾਣ।
ਅਜ਼ਮਤ ਕਿਦੋਂ ਦਿਖਾਏ ਬਿਸਾਲਾ,
ਜੇ ਉਹ ਸਾਡੀ ਸ਼ਰ੍ਹਾਂ ਵਿੱਚ ਨਹੀਂ ਆਉਂਦੇ ਤੇ ਹੋ ਸਕਦਾ ਕਰਾਮਾਤ ਵਿਖਾਣ ਨੂੰ ਹੀ ਤਿਆਰ ਹੋ ਜਾਣ, ਕਿਉਂਕਿ ਇੰਨੇ ਦਿਨ ਭੁੱਖੇ ਰੱਖਿਆ ਉਹਨਾਂ ਨੂੰ ਹੋ ਗਿਆ, ਕਈ ਦਿਨ ਸਾਡੀ ਕੈਦ ਵਿੱਚ ਅਨੇਕਾਂ ਪ੍ਰਕਾਰ ਦੇ ਕਸ਼ਟ ਸਹਿੰਦਿਆਂ ਉਹਨਾਂ ਨੂੰ ਬੀਤ ਗਏ ਨੇ। ਜਾਂ ਤਾਂ ਉਹ ਸਾਡੀ ਸ਼ਰ੍ਹਾਂ ਮੰਨ ਲੈਣਗੇ ਤੇ ਜਾਂ ਫਿਰ ਹੋ ਸਕਦਾ ਵੀ ਉਹ ਆਪਣੀ ਕੋਈ ਕਰਾਮਾਤ ਜਾਂ ਆਪਣੀ ਅਜ਼ਮਤ ਪ੍ਰਗਟ ਕਰਕੇ ਵਿਖਾ ਦੇਣ।
ਇੱਕ ਮੁੱਲਾ ਕੋ ਨਿਕਟ ਹਕਾਰਾ,
ਇਹ ਸੋਚ ਕੇ ਨੁਰੰਗੇ ਨੇ ਇੱਕ ਮੁਲਾਣੇ ਨੂੰ ਆਪਣੇ ਕੋਲ ਸੱਦਿਆ, ਇੱਕ ਮੁਲਾਣੇ ਨੂੰ ਨਰੰਗੇ ਨੇ ਕੋਲ ਬੁਲਾਇਆ।
ਨਿਜ ਆਸ਼ਾ ਤਿਸ ਬਾਸ ਉਚਾਰਾ,
ਆਪਣੇ ਮਨ ਦਾ ਜਿਹੜਾ ਆਸ਼ਾ ਸੀ, ਨੁਰੰਗੇ ਦੇ ਮਨ ਦੀ ਜਿਹੜੀ ਬਿਰਤੀ ਸੀ, ਉਹ ਆਸ਼ਾ ਇਹਨੇ ਉਸ ਮੁਲਾਣੇ ਨੂੰ ਕਿਹਾ, ਮੁਲਾਣੇ ਨੂੰ ਕਹਿ ਕੇ ਸੁਣਾਉਣ ਲੱਗਾ।
ਹਿੰਦਨ ਕੋ ਗੁਰ ਕੈਦ ਮਜਾਰੇ, ਸਮਝਾਵੋ ਇਮ ਕੋ ਉਚਾਰੇ।
ਕਹਿਣ ਲੱਗਾ ਮੁਲਾਣੇ ਨੂੰ, ਮੁੱਲਾ ਜੀ, ਹਿੰਦੂਆਂ ਦੇ ਗੁਰੂ ਸਾਡੀ ਕੈਦ ਵਿੱਚ ਨੇ, ਅਸੀਂ ਉਹਨਾਂ ਨੂੰ ਕੈਦ ਕੀਤਾ ਹੋਇਆ ਤੇ ਕਈ ਦਿਨ ਹੋ ਗਏ ਨੇ ਉਹਨਾਂ ਨੂੰ ਸਾਡੀ ਕੈਦ ਵਿੱਚ, ਤੇ ਤੇਰਾ ਹੁਣ ਫਰਜ਼ ਬਣਦਾ ਕਿ ਤੂੰ ਜਾ ਕੇ ਗੁਰੂ ਜੀ ਨੂੰ ਮਿਲ ਤੇ ਗੁਰੂ ਨੂੰ ਮਿਲ ਕੇ ਉਹਨੂੰ ਜਾ ਕੇ ਮੇਰੇ ਵੱਲੋਂ ਸਮਝਾਉਣਾ ਕਰ, ਆਪਣੇ ਵੱਲੋਂ ਸਮਝਾਉਣਾ ਕਰ।
ਕਰਾਮਾਤ ਆਪਣੀ ਦਿਖਲਾਵੋ, ਨਾਹੀਂ ਤਾਂ ਸ਼ਰਾਬ ਕਹਿ ਤੁਮ ਆਓ।
ਜਾਓ ਮੁੱਲਾ ਜੀ, ਗੁਰੂ ਜੀ ਕੋਲ ਜਾਓ, ਜਾ ਕੇ ਗੁਰੂ ਜੀ ਨੂੰ ਕਹੋ ਕਿ ਜਾਂ ਤਾਂ ਉਹ ਆਪਣੀ ਕਰਾਮਾਤ ਵਿਖਾਉਣ, ਆਪਣੀ ਅਜ਼ਮਤ ਵਿਖਾਉਣ ਨੂੰ ਤਿਆਰ ਹੋ ਜਾਣ, ਤੇ ਜੇ ਉਹਨਾਂ ਨੇ ਕਰਾਮਾਤ ਨਹੀਂ ਵਿਖਾਉਣੀ ਤੇ ਫਿਰ ਉਹਨਾਂ ਨੂੰ ਕਹੋ ਵੀ ਉਹ ਸਾਡੀ ਸ਼ਰ੍ਹਾਂ ਨੂੰ ਕਬੂਲ ਕਰ ਲੈਣ। ਸਾਡੀ ਸ਼ਰ੍ਹਾਂ ਦਾ ਜਿਹੜਾ ਧਰਮ ਹੈ, ਇਮਾਨ ਹੈ, ਇਹਨੂੰ ਉਹ ਧਾਰਨ ਕਰ ਲੈਣ, ਸਾਡੀ ਸ਼ਰ੍ਹਾਂ ਵਿੱਚ ਆ ਜਾਣ।
ਸੁਣਤ ਸ਼ਾਹ ਤੇ ਆਸ਼ਾ ਉਰਕਾ,
ਮੁਲਾਣੇ ਨੇ ਬਾਦਸ਼ਾਹ ਦੇ ਮਨ ਦਾ ਇਹ ਆਸ਼ਾ ਸੁਣਿਆ, ਬਾਦਸ਼ਾਹ ਦਾ ਇਹ ਹੁਕਮ ਸੁਣਿਆ ਹੈ।
ਨਹੀਂ ਮਹਾਤਮ ਜਾਣੈ ਗੁਰ ਕਾ,
ਐਸਾ ਮੁਲਾਣਾ ਤੇ ਨਾਲ ਉਹਦਾ ਸਾਥੀ ਨੁਰੰਗਾ ਦੋਵੇਂ ਸਤਿਗੁਰਾਂ ਦਾ ਆਸ਼ਾ ਨਹੀਂ ਸਮਝਦੇ, ਦੋਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਮਹਾਤਮ ਨਹੀਂ ਜਾਣਦੇ।
ਮੁਲਾਣਾ
ਸਤਿਗੁਰਾਂ ਨੂੰ ਜਿੱਥੇ ਕੈਦ ਖਾਨੇ ਚ ਕੈਦ ਕੀਤਾ ਹੋਇਆ ਸੀ, ਉਥੇ ਉਹ ਮੁਲਾਣਾ ਔਰੰਗਜ਼ੇਬ ਦੇ ਹੁਕਮ ਦਾ ਬੱਧਾ ਹੋਇਆ। ਔਰੰਗਜ਼ੇਬ ਦਾ ਹੁਕਮ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਕੈਦ ਖਾਨੇ ਵਿੱਚ ਆਇਆ।
ਕਯੋ ਸ਼ਾਹ ਕੋ ਸਕਲ ਬਖਾਨਾ,
ਜੋ ਜੋ ਬਾਦਸ਼ਾਹ ਨੁਰੰਗੇ ਨੇ ਕਹਿ ਕੇ ਭੇਜਿਆ ਸੀ, ਉਹ ਜਾ ਕੇ ਉਹੀ ਸਾਰੀਆਂ ਗੱਲਾਂ, ਇਨ ਬਿਨ ਉਹੀ ਬਾਤਾਂ ਜਿਵੇਂ ਨੁਰੰਗੇ ਨੇ ਕਹੀਆਂ ਸਨ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਮੁਲਾਣੇ ਨੇ ਕਹੀਆਂ।
ਹਜ਼ਰਤ ਨੇ ਭੇਜਿਓ ਤੁਮ ਤੀਰ,
ਬੋਲਿਆ ਮੁਲਾਣਾ ਸਤਿਗੁਰਾਂ ਨੂੰ, ਕਹਿਣ ਲੱਗਾ ਗੁਰੂ ਜੀ, ਮੈਨੂੰ ਹਜ਼ਰਤ ਜਾਂ ਪਨਾ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਕੋਲ ਭੇਜਿਆ ਹੈ।
ਪਨਿਓ ਜੇ ਹੈ ਹਿੰਦ ਕੋ ਪੀਰ,
ਉਹਨਾਂ ਨੇ ਮੈਨੂੰ ਇਹ ਕਹਿ ਕੇ ਭੇਜਿਆ ਬਾਦਸ਼ਾਹ ਨੇ ਕਿ ਜੇ ਤੁਸੀਂ ਹਿੰਦੂ ਜਗਤ ਦੇ ਪੀਰ ਹੋ, ਹਿੰਦੂਆਂ ਦੇ ਪੀਰ ਹੋ ਸਾਰਿਆਂ ਦੇ,
ਲੱਖੋ ਸਿੱਖ ਕਹਾਏ ਤੁਮਾਰੇ,
ਲੱਖਾਂ ਦੀ ਗਿਣਤੀ ਵਿੱਚ ਤੁਹਾਡੇ ਸਿੱਖ ਕਹਾਉਂਦੇ ਨੇ, ਤੁਹਾਡੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਨੇ ਜਿਹੜੇ ਤੁਹਾਨੂੰ ਗੁਰੂ ਜਾਣ ਕੇ ਪੂਜਦੇ ਤੇ ਮੰਨਦੇ ਨੇ।
ਅਬ ਮਾਨੈ ਕਰ ਪਾਓ ਦਾਰੇ,
ਉਹ ਜਿਹੜੇ ਲੱਖਾਂ ਦੀ ਗਿਣਤੀ ਚ ਸਿੱਖ ਨੇ, ਉਹ ਸਾਰੇ ਤੁਹਾਡੇ ਨਾਲ ਭਾਓ ਪ੍ਰੇਮ ਰੱਖਦੇ ਨੇ ਔਰ ਤੁਹਾਨੂੰ ਮੰਨਦੇ ਵੀ ਨੇ, ਤੁਹਾਡੀ ਪੂਜਾ ਵੀ ਕਰਦੇ ਨੇ।
ਧੰਨਿਆਦ ਕਵਸਤੋ ਅਰਪੰਤੇ,
ਤੁਹਾਡੇ ਕੋਲ ਪੈਸੇ ਵੀ ਭੇਟ ਕਰਦੇ ਨੇ, ਧਨ ਵੀ ਅਰਪਦੇ ਨੇ, ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਭੇਟਾਵਾਂ ਤੁਹਾਨੂੰ ਭੇਟ ਕਰਦੇ ਹਨ।
ਬੈਠੋ ਤੁਮ ਮਨ ਗੁਰੂ ਮੰਤੇ,
ਤੁਸੀਂ ਵੀ ਉਹਨਾਂ ਸਾਰੇ ਸਿੱਖਾਂ ਦੇ ਵਿੱਚ ਮਹੰਤ ਬਣ ਕੇ, ਗੁਰੂ ਬਣ ਕੇ ਗੁਰਤਾ ਗੱਦੀ ਤੇ ਬੈਠ ਕੇ ਆਪਣੀ ਪੂਜਾ ਕਰਵਾਉਂਦੇ ਹੋ।
ਜਿਮ ਪਾਖੈ ਤਿਮ ਕੀਜੈ ਆਪੋ,
ਤੇ ਬਾਦਸ਼ਾਹ ਨੇ ਹੁਣ ਤੁਹਾਨੂੰ ਕਿਹਾ ਕਿ ਤੁਸੀਂ ਕਰਾਮਾਤ ਵਿਖਾਓ। ਜੇ ਗੁਰੂ ਕਹਾਉਂਦੇ ਹੋ ਤੇ ਗੁਰੂ ਤਾਂ ਉਹੀ ਆ ਨਾ ਜਿਹਦੇ ਵਿੱਚ ਅਜ਼ਮਤ ਹੋਵੇ, ਕਰਾਮਾਤ ਹੋਵੇ, ਤੋ ਬਾਦਸ਼ਾਹ ਨੇ ਕਿਹਾ ਕਿ ਤੁਸੀਂ ਆਪਣੀ ਕਰਾਮਾਤ ਵਿਖਾਓ ਤੇ ਗੁਰੂ ਜੀ ਤੁਹਾਡਾ ਵੀ ਇਹਦੇ ਵਿੱਚ ਹੀ ਭਲਾ ਹੈ ਕਿ ਜਿਵੇਂ ਬਾਦਸ਼ਾਹ ਕਹਿੰਦਾ ਤੁਸੀਂ ਬਾਦਸ਼ਾਹ ਦੇ ਕਹਿਣ ਮੁਤਾਬਕ ਉਸੇ ਤਰ੍ਹਾਂ ਦਾ ਕੰਮ ਕਰੋ।
ਲਖੈ ਤੁਹਾਰੋ ਬੜ ਪ੍ਰਤਾਪ,
ਜੇ ਤੁਸੀਂ ਬਾਦਸ਼ਾਹ ਦੇ ਕਹਿਣ ਮੁਤਾਬਕ ਆਪਣੀ ਅਜ਼ਮਤ ਵਿਖਾਓਗੇ, ਆਪਣੀ ਕਰਾਮਾਤ ਵਿਖਾਓਗੇ ਤੇ ਬਾਦਸ਼ਾਹ ਵੀ ਤੁਹਾਡਾ ਪ੍ਰਤਾਪ ਜਾਣੇਗਾ। ਉਹਨੂੰ ਵੀ ਤੁਹਾਡੇ ਪ੍ਰਤਾਪ ਦਾ ਤੁਹਾਡੀ ਮਹਿਮਾ ਦਾ ਪਤਾ ਲੱਗੇਗਾ।
ਤਬ ਸ਼੍ਰੀ ਗੁਰੂ ਨਾਨਕ ਕੇ ਰੂਪ ਤੁਮਕੋ ਜਾਣੈ ਵਲੀ ਅਨੂਪ।
ਜੇ ਤੁਸੀਂ ਬਾਦਸ਼ਾਹ ਦੇ ਕਹਿਣ ਤੇ ਅਜ਼ਮਤ ਵਿਖਾਓਗੇ, ਕਰਾਮਾਤ ਵਿਖਾਓਗੇ ਤੇ ਬਾਦਸ਼ਾਹ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਕਰਕੇ ਵੇਖੇਗਾ, ਕਿਉਂਕਿ ਉਸੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੁਸੀਂ ਮਾਲਕ ਹੋ, ਜਿਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਤਾਂ ਸਾਰਾ ਇਸਲਾਮ ਧਰਮ ਵੀ ਆਪਣਾ ਪੀਰ ਕਰਕੇ ਜਾਣਦਾ ਹੈ। ਜੇ ਤੁਸੀਂ ਅਜ਼ਮਤ ਵਿਖਾਓਗੇ ਬਾਦਸ਼ਾਹ ਦੇ ਕਹਿਣ ਤੇ ਬਾਦਸ਼ਾਹ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਕਰਕੇ, ਉਹਨਾਂ ਦਾ ਵਲੀ ਰੂਪ ਕਰਕੇ ਹੀ ਜਾਣੇਗਾ।
ਮਾਨੈ ਸ਼ਾਹ ਦਰਬ ਕੋ ਦੈ,
ਇੱਥੋਂ ਤੱਕ ਕਿ ਬਾਦਸ਼ਾਹ ਤੁਹਾਨੂੰ ਮੰਨੇਗਾ ਵੀ, ਉਹ ਤੁਹਾਡੀ ਪੂਜਾ ਵੀ ਕਰੇਗਾ, ਕੱਲਾ ਮੰਨੇਗਾ ਹੀ ਨਹੀਂ, ਤੁਹਾਡੇ ਚਰਨਾਂ ਵਿੱਚ ਹਜ਼ਾਰਾਂ ਰੁਪਈਆ ਚੜਾਵਾ ਵੀ ਚੜਾਵੇਗਾ, ਤੁਹਾਡੇ ਚਰਨਾਂ ਦੇ ਵਿੱਚ ਪੈਸੇ ਵੀ ਭੇਟ ਕਰੇਗਾ।
ਸਭ ਤੇ ਵੱਡ ਸਨਮਾਨ ਬਦੈ,
ਸਾਰਿਆਂ ਤੋਂ ਵੱਧ ਸਨਮਾਨ ਤੁਹਾਨੂੰ ਦੇਵੇਗਾ, ਸਭ ਤੋਂ ਅਧਿਕ ਸਨਮਾਨ, ਸਭ ਤੋਂ ਵੱਡਾ ਭਾਰੀ ਸਤਕਾਰ ਉਹ ਤੁਹਾਨੂੰ ਦੇਵੇਗਾ।
ਰਾਮ ਰਾਏ ਜਿਮ ਰਸ ਹੈ ਰਾਖਾ,
ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡੇ ਹੀ ਘਰ ਦੇ ਸਾਹਿਬਜ਼ਾਦੇ ਸੀ ਬਾਬਾ ਰਾਮ ਰਾਏ ਜੀ, ਗੁਰੂ ਘਰ ਦੇ ਪੁੱਤਰ ਸੀ ਗੁਰੂ ਹਰਿ ਰਾਏ ਸਾਹਿਬ ਦੇ, ਤੇ ਬਾਬਾ ਰਾਮ ਰਾਏ ਜੀ ਬਾਦਸ਼ਾਹ ਕੋਲ ਆਏ ਤੇ ਬਾਦਸ਼ਾਹ ਨਾਲ ਉਹਨਾਂ ਨੇ ਕਿੰਨਾ ਪਿਆਰ ਰੱਖਿਆ, ਬਾਦਸ਼ਾਹ ਦੇ ਨਾਲ ਉਹਨਾਂ ਨੇ ਕਿੰਨਾ ਭਾਰੀ ਹਿੱਤ ਰੱਖਿਆ ਹੈ।
ਕਰਤ ਸੁਰਿਓ ਸ਼ਾਹ ਜਿਮ ਪਾਖਾ,
ਜਿਵੇਂ ਜਿਵੇਂ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਕਿਹਾ, ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਕਰਦੇ ਰਹੇ। ਜੇ ਬਾਦਸ਼ਾਹ ਨੇ ਕਿਹਾ ਕਿ ਮੈਂ 6 ਰੁੱਤਾਂ ਦੇ ਮੇਵੇ ਅੱਜ ਇੱਕੋ ਦੇ ਨਹੀਂ ਖਾਣਾ ਚਾਹੁੰਦਾ, 6 ਰੁੱਤਾਂ ਦੇ ਮੇਵਿਆਂ ਦੇ ਨਾਲ ਫਲ ਵੀ ਚਾਹੁੰਦਾ, ਤੇ ਬਾਬੇ ਰਾਮ ਰਾਏ ਨੇ ਉਸੇ ਤਰ੍ਹਾਂ ਪ੍ਰਗਟ ਕਰ ਦਿੱਤੇ। ਜੇ ਬਾਬੇ ਰਾਮ ਰਾਏ ਨੂੰ ਕਿਹਾ ਵੀ ਮੈਂ 2 ਚੰਨ ਵੇਖਣੇ ਨੇ, ਤੇ ਉਹ ਵੀ ਦਿਨ ਦੇ ਸਮੇਂ, ਤੇ ਦਿਨ ਦੇ ਸਮੇਂ 2 ਚੰਦਰਮਾ ਵਿਖਾ ਦਿੱਤੇ। ਏਦਾਂ ਜੋ ਜੋ ਗੱਲਾਂ ਬਾਦਸ਼ਾਹ ਨੇ ਬਾਬਾ ਰਾਮ ਰਾਏ ਨੂੰ ਕਹੀਆਂ, ਬਾਬਾ ਰਾਮ ਰਾਏ ਜੀ ਨੇ ਉਸੇ ਤਰ੍ਹਾਂ ਬਾਦਸ਼ਾਹ ਦੇ ਕਹਿਣ ਮੁਤਾਬਕ ਚੱਲ ਕੇ ਬਾਦਸ਼ਾਹ ਨਾਲ ਪ੍ਰੇਮ ਰੱਖਿਆ, ਬਾਦਸ਼ਾਹ ਦੇ ਨਾਲ ਆਪਣੀ ਗੂੜੀ ਪ੍ਰੀਤ ਰੱਖੀ ਹੈ।
ਬਾਦਸ਼ਾਹ ਤੋਂ ਤਿਸ ਬਣੇ ਆਏ,
ਵੇਖੋ ਬਾਦਸ਼ਾਹ ਨਾਲ ਬਾਬੇ ਰਾਮ ਰਾਏ ਦੀ ਕਿੰਨੀ ਬਣੀ ਹੈ, ਕਿੰਨੇ ਲੰਮੇ ਅਰਸੇ ਤੱਕ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੇ ਕੋਲ ਰਹੇ ਨੇ।
ਸਰਬ ਰੀਤ ਕੀ ਲਈ ਬਣਾਏ,
ਸਰਬ ਰੀਤੀਆਂ ਕਰਕੇ ਬਾਦਸ਼ਾਹ ਕੋਲੋਂ ਬਾਬੇ ਰਾਮ ਰਾਏ ਨੂੰ ਵਡਿਆਈਆਂ ਮਿਲੀਆਂ ਨੇ, ਬਾਬੇ ਰਾਮ ਰਾਏ ਨੂੰ ਰੁਤਬੇ ਵੀ ਦਿੱਤੇ ਨੇ, ਬਾਬੇ ਰਾਮ ਰਾਏ ਨੂੰ ਹਜ਼ਾਰਾਂ ਰੁਪਈਆ ਬਾਦਸ਼ਾਹ ਰੋਜ਼ ਇਨਾਮ ਵਜੋਂ ਭੇਟ ਕਰਦਾ ਸੀ। ਇੱਥੋਂ ਤੱਕ ਕਿ ਬਾਬਾ ਰਾਮ ਰਾਏ ਜੀ ਜਦੋਂ ਬਾਦਸ਼ਾਹ ਦੀ ਕਚਹਿਰੀ 'ਚ ਆਉਂਦੇ ਸੀ ਤੇ ਸਭ ਤੋਂ ਉੱਚੀ ਗੱਦੀ ਦੇ ਉੱਤੇ ਰਾਮ ਰਾਏ ਨੂੰ ਬਿਠਾਇਆ ਕਰਦੇ ਸੀ। ਇੰਨੀ ਵੱਡੀ ਵਡਿਆਈ ਸਰਬ ਰੀਤੀਆਂ ਕਰਕੇ ਬਾਬੇ ਰਾਮ ਰਾਏ ਨੂੰ ਬਾਦਸ਼ਾਹ ਕੋਲੋਂ ਮਿਲੀ ਹੈ।
ਤਥਾ ਤੁਮਾਰੋ ਆਦਰ ਹੋਏ,
ਜੇ ਤੁਸੀਂ ਵੀ ਬਾਦਸ਼ਾਹ ਦਾ ਕਹਿਣਾ ਮੰਨੋ ਤੇ ਜਿਵੇਂ ਰਾਮ ਰਾਏ ਦੀ ਵਡਿਆਈ ਹੋਈ ਆ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਵਡਿਆਈ ਬਾਦਸ਼ਾਹ ਤੁਹਾਡੀ ਕਰੇਗਾ, ਤੋ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਆਦਰ ਤੇ ਸਤਿਕਾਰ ਗੁਰੂ ਜੀ ਤੁਹਾਡਾ ਹੋਵੇਗਾ।
ਮਾਨੈ ਸ਼ਾਹ ਨਿਮੈ ਸਭ ਕੋਈ,
ਜੇ ਬਾਦਸ਼ਾਹ ਹੀ ਤੁਹਾਡੀ ਪੂਜਾ ਕਰਨ ਲੱਗ ਪਿਆ, ਬਾਦਸ਼ਾਹ ਤੁਹਾਨੂੰ ਮੰਨਣ ਲੱਗ ਪਿਆ, ਤੇ ਫਿਰ ਬਾਕੀ ਵੀ ਆਪੇ ਪੂਜਣ ਲੱਗ ਪੈਣਗੇ। ਜੇ ਬਾਦਸ਼ਾਹ ਤੁਹਾਡੇ ਚਰਨਾਂ 'ਚ ਝੁੱਕ ਗਿਆ, ਤੁਹਾਨੂੰ ਪੂਜਣ ਲੱਗ ਪਿਆ, ਤੇ ਬਾਕੀ ਦੇ ਜਿੰਨੇ ਵੀ ਮੁਸਲਮਾਨ ਨੇ, ਜਿੰਨੇ ਵਜ਼ੀਰ ਨੇ ਮੇਰੇ ਸਮੇਤ, ਜਿੰਨੇ ਮੁਲਾਣੇ ਕਾਜੀ ਨੇ ਪੀਰ ਨੇ, ਉਹ ਸਾਰੇ ਤੁਹਾਡੇ ਅੱਗੇ ਝੁੱਕ ਜਾਣਗੇ, ਤੁਹਾਨੂੰ ਮੰਨਣਗੇ ਪੂਜਣਗੇ।
ਜੇ ਅਜ਼ਮਤ ਕੋ ਤਾਰੋ ਨਾਏ, ਆਵੋ ਆਪ ਸ਼ਰਾ ਕੇ ਮਾਏ।
ਬਾਦਸ਼ਾਹ ਨੇ ਗੱਲ ਕਹੀ ਹੈ ਕਿ ਤੁਸੀਂ ਕਰਾਮਾਤ ਵਿਖਾਓ, ਪਰ ਹਾਂ ਜੇ ਤੁਹਾਡੇ 'ਚ ਕੋਈ ਕਰਾਮਾਤ ਨਹੀਂ ਹੈ, ਤੁਸੀਂ ਕਿਸੇ ਅਜ਼ਮਤ ਦੇ ਧਾਰਨੀ ਨਹੀਂ ਹੋ, ਤੇ ਬਾਦਸ਼ਾਹ ਵੱਲੋਂ ਦੂਜਾ ਪ੍ਰਸਤਾਵ ਤੁਹਾਡੇ ਅੱਗੇ ਇਹ ਹੈ ਵੀ ਤੁਸੀਂ ਉਹਦੀ ਸ਼ਰ੍ਹਾਂ ਕਬੂਲ ਕਰ ਲਓ। ਜਿਹੜਾ ਸਾਡਾ ਦੀਨੇ ਇਸਲਾਮ ਹੈ, ਸਾਡਾ ਦੀਨੇ ਇਸਲਾਮ ਤੁਸੀਂ ਕਬੂਲ ਕਰ ਲਓ, ਸਾਡੀ ਸ਼ਰ੍ਹਾਂ ਵਿੱਚ ਆ ਜਾਓ।
ਦਰਬ ਗ੍ਰਾਮ ਤੇ ਆਦ ਪਦਾਰਥ,
ਤੁਸੀਂ ਸਾਡੀ ਸ਼ਰ੍ਹਾਂ ਨੂੰ ਕਬੂਲ ਕਰਦੇ ਹੋ, ਸਾਡੀ ਸ਼ਰ੍ਹਾਂ ਵਿੱਚ ਆਉਂਦੇ ਹੋ, ਤੇ ਬਦਲੇ 'ਚ ਤੁਹਾਨੂੰ ਅਸੀਂ ਪੈਸੇ ਦਿਆਂਗੇ, ਪਿੰਡਾਂ ਦੇ ਪਿੰਡ ਜ਼ਗੀਰਾਂ ਦੇ ਰੂਪ ਵਿੱਚ ਦਿਆਂਗੇ, ਆਦਿਕ ਜੋ ਵੀ ਤੁਸੀਂ ਕਹੋਗੇ ਆਪਣੇ 32 ਦੰਦਾਂ ਤੋਂ, ਜਿਹੜਾ ਇਲਾਕਾ ਕਹੋਗੇ, ਜਿਹੜਾ ਜਿਹੜੀ ਧਰਤੀ ਕਹੋਗੇ, ਉਹੀ ਪਦਾਰਥ ਬਾਦਸ਼ਾਹ ਤੁਹਾਨੂੰ ਦੇਵੇਗਾ।
ਕਹਿ ਕਰ ਪੁਰਵੋ ਆਪਣੋ ਸਵਾਰਥ,
ਜੋ ਤੁਸੀਂ ਕਹੋਗੇ ਸਾਰੇ ਤੁਹਾਡੀਆਂ ਲੋੜਾਂ ਜਿੰਨੇ ਤੁਹਾਡੇ ਸਵਾਰਥ ਨੇ ਉਹ ਬਾਦਸ਼ਾਹ ਪੂਰੀਆਂ ਕਰੇਗਾ।
ਸਰਬ ਸਭਨ ਸੰਗ ਇੱਕ ਰੰਗ,
ਸਾਰਿਆਂ ਨਾਲ ਰਲ ਕੇ ਤੁਸੀਂ ਇੱਕ ਰੰਗ ਹੀ ਹੋ ਜਾਓਗੇ, ਸਾਡੇ ਨਾਲ ਮਿਲ ਕੇ ਸਾਡੇ ਵਰਗੇ ਹੀ ਹੋ ਜਾਓਗੇ।
ਦੀ ਮਰਤਬਾ ਤੁਮੈ ਉਤੰਗ,
ਜਦੋਂ ਤੁਸੀਂ ਸਾਡੇ ਮਤ ਵਿੱਚ ਆ ਜਾਓਗੇ, ਸਾਡੇ ਮਾਨ ਵਿੱਚ ਆ ਜਾਓਗੇ, ਤੇ ਬਾਦਸ਼ਾਹ ਤੁਹਾਨੂੰ ਬੜੇ ਵੱਡੇ ਮਰਾਤਬੇ ਦੇਵੇਗਾ। ਇੱਥੋਂ ਤੱਕ ਵੀ ਬਾਦਸ਼ਾਹ ਨੇ ਕਿਹਾ ਕਿ ਸਾਰੇ ਮੁਸਲਮਾਨਾਂ ਦਾ ਪੀਰ ਤੁਹਾਨੂੰ ਬਣਾ ਦੇਗਾ, ਕਿਉਂਕਿ ਉਹ ਸਾਰੇ ਮੁਸਲਮਾਨਾਂ ਦਾ ਬਾਦਸ਼ਾਹ। ਤੁਸੀਂ ਉਹਦੇ ਧਰਮ ਦੇ ਅਨੁਸਾਰ ਹੀ ਹੋ ਜਾਓ ਇਸਲਾਮ ਦੇ, ਤੇ ਉਹ ਤੁਹਾਨੂੰ ਸਾਰਿਆਂ ਦਾ ਪੀਰ ਬਣਾ ਦੇਗਾ, ਬੜੇ ਵੱਡੇ ਮਰਾਤਬੇ ਮਰਤਬੇ ਦੇਵੇਗਾ।
ਦੋਨੋਂ ਮੈਂ ਇਕਲੀ ਜੈ ਮਾਨ, ਮੁਸ਼ਕਲ ਸਕਲੀ ਬਣੇ ਆਸਾਨ।
ਗੁਰੂ ਜੀ, ਇਹਨਾਂ ਦੋਹਾਂ ਵਿੱਚੋਂ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ, ਦੋਹਾਂ ਚੋਂ ਇੱਕ ਗੱਲ ਮੰਨ ਲਓ, ਚਾਹੇ ਕਰਾਮਾਤ ਵਿਖਾ ਦਿਓ ਤੇ ਚਾਹੇ ਸ਼ਰ੍ਹਾ ਧਾਰਨ ਕਰ ਲਓ, ਦੋਹਾਂ ਵਿੱਚੋਂ ਇੱਕ ਗੱਲ ਬਣ ਲਓ ਤੇ ਤੁਹਾਡੀਆਂ ਜਿੰਨੀਆਂ ਮੁਸ਼ਕਲਾਂ ਨੇ ਸਾਰੀਆਂ ਆਸਾਨ ਹੋ ਜਾਣਗੀਆਂ। ਆ ਜਿੰਨੀਆਂ ਤੁਹਾਡੇ ਤੇ ਮੁਸ਼ਕਲਾਂ ਮੁਸੀਬਤਾਂ ਆਈਆਂ ਨੇ ਇਹ ਸਾਰੀਆਂ ਆਸਾਨ ਕਰ ਦਿੱਤੀਆਂ ਜਾਣਗੀਆਂ।
ਮਾਲਕ ਮੁਲਕਨ ਬਲੀ ਬਿਲੰਦ,
ਨਾਲੇ ਇਹ ਪ੍ਰਸਤਾਵ ਕੋਈ ਆਮ ਸਧਾਰਨ ਵਿਅਕਤੀ ਨਹੀਂ ਦੇ ਰਿਹਾ ਤੁਹਾਨੂੰ, ਸਾਰੇ ਮੁਲਕ ਦਾ ਜਿਹੜਾ ਮਾਲਕ ਹੈ ਬਾਦਸ਼ਾਹ ਔਰੰਗਜ਼ੇਬ, ਉਹਦੇ ਵੱਲੋਂ ਤੁਹਾਡੇ ਅੱਗੇ ਪ੍ਰਸਤਾਵ ਰੱਖੇ ਗਏ ਨੇ।
ਕਹੇ ਸੁਮਨੋ ਰੋ ਆਨੰਦ,
ਤੁਸੀਂ ਬਾਦਸ਼ਾਹ ਦਾ ਕਿਹਾ ਮੰਨ ਲਓ ਤੇ ਤੁਸੀਂ ਸਦਾ ਆਨੰਦ ਵਿੱਚ ਰਹੋਗੇ, ਸਦਾ ਖੁਸ਼ੀ ਵਿੱਚ ਰਹੋਗੇ, ਤੁਹਾਨੂੰ ਗਮਗੀਨ ਨਹੀਂ ਹੋਣਾ ਪਵੇਗਾ।
ਸੁਣ ਤੁਮਲਾ ਨੇ ਤੇ ਬਚ ਅਸ, ਸੁਣ ਤੁਮਲਾ ਨੇ ਤੇ ਬਚ ਐਸੇ, ਸ਼੍ਰੀ ਗੁਰੂ ਤੇਗ ਬਹਾਦਰ ਹੱਸੇ।
ਜਦੋਂ ਮੁਲਾਣੇ ਨੇ ਗੱਲਾਂ ਕਹੀਆਂ ਨਾ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ, ਤੇ ਮੁਲਾਣੇ ਦੀਆਂ ਇਹ ਗੱਲਾਂ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੱਸ ਪਏ। ਨੌਵੇਂ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਪਏ ਗਰੀਬ ਨਵਾਜ ਸਤਿਗੁਰੂ।
ਤੁਮੈ ਸਲਤਨਤ ਦੇਈ ਖੁਦਾਏ,
ਮਹਾਰਾਜ ਜੀ ਕਹਿਣ ਲੱਗੇ ਮੁਲਾਣਾ ਜੀ ਧਾਰਮਿਕ ਬੰਦੇ ਹੋ ਨਾ ਤੁਸੀਂ, ਤੁਸੀਂ ਵੀ ਧਾਰਮਿਕ ਵਿਅਕਤੀ ਹੋ, ਧਰਮ ਨਾਲ ਜੁੜੇ ਹੋਏ ਹੋ, ਇਹ ਦੱਸੋ ਵੀ ਜਿਹੜੀ ਇਹ ਖਲਕਤ ਹੈ ਬਾਦਸ਼ਾਹ ਨੂੰ ਕਿਹਨੇ ਦਿੱਤੀ ਹੈ? ਆਹ ਜਿਹੜੀ ਖਲਕਤ ਹੈ ਜਿਹਦਾ ਉਹ ਬਾਦਸ਼ਾਹ ਕਹਾਉਂਦਾ ਆਪਣੇ ਆਪ ਨੂੰ, ਇਹ ਖਲਕਤ ਦਾ ਬਾਦਸ਼ਾਹ ਉਹਨੂੰ ਬਣਾਇਆ ਕਿਹਨੇ ਹੈ? ਖੁਦਾ ਨੇ ਬਣਾਇਆ ਨਾ। ਇਹ ਸਾਰੀ ਖਲਕਤ ਦਾ ਜਿਹੜੀ ਆ ਇਹਦੀ ਸਲਤਨਤ ਜਿਹੜੀ ਆ ਇਹ ਖੁਦਾ ਨੇ ਦਿੱਤੀ ਆ ਇਹਨੂੰ ਬਾਦਸ਼ਾਹ ਨੂੰ।
ਖਲਕ ਅਦਲੇ ਤੇ ਤਖਤ ਬਿਠਾਏ,
ਸਾਰੀ ਖਲਕਤ ਦੇ ਨਿਆਂ ਵਾਸਤੇ, ਅਦਲ ਕਹਿੰਦੇ ਨੇ ਨਿਆਂ ਨੂੰ, ਸਾਰੀ ਖਲਕਤ ਦੇ ਅਦਲ ਵਾਸਤੇ ਨਿਆਂ ਵਾਸਤੇ ਪ੍ਰਮਾਤਮਾ ਨੇ ਤਖਤ ਬਣਾਇਆ। ਇਹ ਜਿਹੜੇ ਤਖਤ ਦੇ ਉੱਤੇ ਬਾਦਸ਼ਾਹ ਬੈਠਾ ਇਹ ਪਹਿਲਾਂ ਥੋੜੀ ਹੈ, ਇਹਦੇ ਤੋਂ ਪਹਿਲਾਂ ਪਤਾ ਨੀ ਕਿੰਨੇ ਕੁ ਬਾਦਸ਼ਾਹ ਬਹਿ ਬਹਿ ਕੇ ਚਲੇ ਗਏ ਨੇ ਇਸ ਤਖਤ ਤੇ, ਤਖਤ ਇੱਥੇ ਰਹਿ ਜਾਣਾ, ਬਾਦਸ਼ਾਹ ਨੇ ਇਹਨੇ ਵੀ ਚਲਿਆ ਜਾਣਾ। ਮਹਾਰਾਜ ਜੀ ਕਹਿੰਦੇ ਜਿਹੜਾ ਤਖਤ ਖੁਦਾ ਨੇ ਬਣਾਇਆ ਨਾ ਖਲਕਤ ਵਾਸਤੇ, ਇਹ ਤਖਤ ਨਿਆਂ ਵਾਸਤੇ ਬਣਾਇਆ ਗਿਆ ਵੀ ਜਿਹੜੀ ਦੁਨੀਆ ਹੈ ਖਲਕਤ ਹੈ ਪਰਜਾ ਹੈ ਉਹਦੇ ਨਾਲ ਨਿਆਂ ਕੀਤਾ ਜਾਵੇ, ਇਨਸਾਫ ਕੀਤਾ ਜਾਏ।
ਜੋ ਤੁਮ ਕਰੋ ਖਲਕਤ ਅਦਲ,
ਜੇ ਤੁਸੀਂ ਖਲਕਤ ਦਾ ਅਦਲ ਕਰੋਗੇ, ਨਿਆਂ ਕਰੋਗੇ ਪਰਜਾ ਦਾ,
ਪਾਓ ਖੁਦਾਏ ਤੇ ਫਜ਼ਲ,
ਤੁਹਾਨੂੰ ਖੁਦਾ ਤੋਂ ਫਜ਼ਲ ਮਿਲੇਗਾ। ਜੇ ਤੁਸੀਂ ਨਿਆਂ ਕਰੋਗੇ ਨਾ ਪਰਜਾ ਨਾਲ ਤੇ ਖੁਦਾ ਤੁਹਾਨੂੰ ਤੁਹਾਡੇ ਤੇ ਕਿਰਪਾ ਕਰੇਗਾ, ਖੁਦਾ ਦੀ ਕਿਰਪਾ ਤੁਹਾਡੇ ਤੇ ਹੋਵੇਗੀ।
ਹੋਏ ਬੇਅਦਲੀ ਤੋ ਪਛਤਾਵੋ, ਸਰਬ ਰਾਜ ਐਸ਼ਵਰਜ ਗਵਾਵੋ।
ਤੁਸੀਂ ਬੇਇਨਸਾਫੀ ਕਰੋਗੇ, ਖਲਕਤ ਨਾਲ ਬੇਨਿਆਈ ਕਰੋਗੇ ਤੇ ਫਿਰ ਤੁਹਾਨੂੰ ਪਛਤਾਣਾ ਪਵੇਗਾ ਮੁੱਲਾ ਜੀ, ਫਿਰ ਨਾ ਇਹ ਰਾਜ ਰਹੇਗਾ ਤੇ ਨਾ ਹੀ ਇਹ ਤਖਤ ਰਹੇਗਾ। ਜੇ ਬੇਅਦਲੀ ਕਰੋਗੇ, ਖਲਕਤ ਨਾਲ ਬੇਇਨਸਾਫੀ ਕਰੋਗੇ ਤੇ ਫਿਰ ਨਾ ਇਹ ਰਾਜ ਰਹੇਗਾ ਤੇ ਨਾ ਹੀ ਐਸ਼ਵਰਜ ਰਹੇਗਾ, ਤੁਹਾਨੂੰ ਫਿਰ ਪਛਤਾਉਣਾ ਹੀ ਪਵੇਗਾ।
ਕਰਾਮਾਤ ਕੋ ਨਾਮ ਕਹਿ ਰਿਹਾ,
ਨਾਲੇ ਜਿਹੜੀ ਕਰਾਮਾਤ ਦੀ ਗੱਲ ਤੁਸੀਂ ਬਾਰ ਬਾਰ ਕਰਦੇ ਹੋ, ਕਰਾਮਾਤ ਦਾ ਮਤਲਬ ਹੈ ਕਹਿਰ, ਕਰਾਮਾਤ ਕਹਿਰ ਦਾ ਨਾਮ ਹੈ।
ਕਰੇ ਨਾ ਸੰਤ ਸਮਾਨ, ਸਿਰ ਹੈ।
ਜਿਹੜੇ ਸੰਤ ਲੋਕ ਨੇ ਮਹਾਤਮਾ ਨੇ ਉਹ ਕਦੇ ਕਰਾਮਾਤ ਨਹੀਂ ਵਿਖਾਉਂਦੇ, ਉਹ ਇਸ ਕਰਾਮਾਤ ਨੂੰ ਜਾਦੂ ਸਮਝਦੇ ਨੇ ਵੀ ਜੇ ਕਰਾਮਾਤ ਵਿਖਾਈ ਜਾਇਆ ਲੋਕਾਂ ਨੂੰ ਜਾਦੂ ਵਿਖਾ ਕੇ ਭਰਮਾ ਲਿਆ। ਇਸ ਕਰਕੇ ਜਿਹੜੇ ਸੰਤ ਲੋਕ ਨੇ ਉਹ ਕਰਾਮਾਤ ਨਹੀਂ ਵਿਖਾਉਂਦੇ, ਉਹ ਇਸ ਕਰਾਮਾਤ ਨੂੰ ਸਿਹਰ ਹੀ ਸਮਝਦੇ ਨੇ, ਜਾਦੂ ਦੇ ਸਮਾਨ ਹੀ ਜਾਣਦੇ ਨੇ।
ਕਰ ਅਜ਼ਮਤ ਦੇਖ ਰਾਏ ਉਦਾਰਾ ਗੁਨਹਗਾਰ ਦਰਗਾਹ ਮਜਾਰਾ।
ਜਿਹੜਾ ਬਾਦਸ਼ਾਹਾਂ ਦੇ ਕਹਿਣ ਦੇ ਉੱਤੇ ਕਰਾਮਾਤ ਕਰਕੇ ਜਾਂ ਕਰਾਮਾਤ ਪ੍ਰਗਟ ਕਰਕੇ ਵਿਖਾਵੇ, ਕੋਈ ਉਦਾਰ ਪੁਰਸ਼ ਵੀ ਹੋਵੇ ਕਰਾਮਾਤ ਵਿਖਾਵੇ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਗੁਨਹਗਾਰ ਗਿਣਿਆ ਜਾਂਦਾ। ਜਿਹੜਾ ਕਰਾਮਾਤ ਵਿਖਾਏ ਕਿਸੇ ਬਾਦਸ਼ਾਹ ਦੇ ਕਹਿਣ ਤੇ, ਭਾਵੇਂ ਉਦਾਰ ਹੀ ਪੁਰਸ਼ ਕਿਉਂ ਨਾ ਹੋਵੇ, ਉਹ ਖੁਦਾ ਦੀ ਦਰਗਾਹ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਗੁਨਹਗਾਰ ਸਮਝਿਆ ਜਾਂਦਾ ਹੈ।
ਨਿਜ ਨਿਜ ਧਰਮ ਸਭਨ ਕੋ ਪਿਆਰੇ।
ਕਰਾਮਾਤ ਕਹਿ ਰਹਾ ਉਹ ਅਸੀਂ ਵਿਖਾਉਣੀ ਨਹੀਂ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਦੀਨੇ ਇਸਲਾਮ ਕਬੂਲ ਕਰਨ ਦੀ, ਤੇ ਮੁੱਲਾ ਜੀ ਜਿਵੇਂ ਤੁਹਾਨੂੰ ਤੁਹਾਡਾ ਧਰਮ ਪਿਆਰਾ, ਏਦਾਂ ਸਾਨੂੰ ਸਾਡਾ ਧਰਮ ਪਿਆਰਾ। ਹਰ ਇੱਕ ਬੰਦੇ ਨੂੰ ਆਪਣਾ ਆਪਣਾ ਧਰਮ ਪਿਆਰ ਹੈ, ਹਰ ਇੱਕ ਬੰਦੇ ਨੂੰ ਆਪਣੇ ਆਪਣੇ ਧਰਮ ਨਾਲ ਪਿਆਰ ਹੈ।
ਜੋ ਜਿਸ ਧਰਤ ਸੋ ਤਿਸ ਤਾਰੇ।
ਜਿਹੜਾ ਜਿਹੜਾ ਬੰਦਾ ਉਹ ਧਰਮ ਧਾਰਨ ਕਰਦਾ, ਉਹ ਧਰਮ ਉਹਨੂੰ ਤਾਰਦਾ ਹੈ। ਜਿਹੜਾ ਧਰਮ ਤੁਸੀਂ ਧਾਰਿਆ, ਤੁਹਾਡੇ ਧਰਮ ਨੇ ਤੁਹਾਨੂੰ ਧਾਰਨਾ। ਜਿਹੜਾ ਧਰਮ ਅਸੀਂ ਧਾਰਨ ਕੀਤਾ ਤੇ ਸਾਡੇ ਧਰਮ ਨੇ ਸਾਨੂੰ ਤਾਰਨਾ। ਜਿਸ ਜਿਸ ਨੇ ਜਿਹੜਾ ਧਰਮ ਧਾਰਨ ਕੀਤਾ ਉਹਦੇ ਉਸ ਧਰਮ ਨੇ ਹੀ ਉਹਨੂੰ ਤਾਰਨਾ ਹੈ।
ਹਮ ਤੋ ਦੋਨੋ ਬਾਤ ਨਾ ਮੰਨੇ।
ਜਾਓ ਕਹਿ ਦਿਓ ਆਪਣੇ ਬਾਦਸ਼ਾਹ ਨੂੰ ਅਸੀਂ ਉਹਦੀਆਂ ਦੋਵੇਂ ਗੱਲਾਂ ਹੀ ਨਹੀਂ ਮੰਨਦੇ, ਦੋਵਾਂ ਤੋਂ ਇਨਕਾਰੀ ਆ, ਦੋਵੇਂ ਗੱਲਾਂ ਹੀ ਨਹੀਂ ਅਸੀਂ ਮੰਨਦੇ, ਨਾ ਅਸੀਂ ਕਰਾਮਾਤ ਵਿਖਾਉਣੀ ਹੈ। ਇੱਕ ਪਾਸੇ ਪ੍ਰਗਟ ਵੀ ਕਰ ਦਿੱਤਾ ਵੀ ਹੈ ਵੀ ਹੈ ਕਰਾਮਾਤ, ਇਹ ਨਹੀਂ ਹੈ ਨਹੀਂ, ਪਰ ਬਾਦਸ਼ਾਹ ਦੇ ਕਹਿਣ ਤੇ ਨਹੀਂ ਵਿਖਾਉਣੀ, ਕਿਸੇ ਦੇ ਕਹਿਣ ਤੇ ਨਹੀਂ ਵਿਖਾਉਣੀ, ਇਹ ਵੀ ਮਹਾਰਾਜ ਜੀ ਨੇ ਸਾਬਤ ਕਰ ਦਿੱਤਾ ਹੈ। ਫਿਰ ਪਾਤਸ਼ਾਹ ਕਹਿੰਦੇ ਆਪਣਾ ਧਰਮ ਵੀ ਨਹੀਂ ਅਸੀਂ ਛੱਡਣਾ ਤਿਆਗਣਾ, ਦੋਵੇਂ ਗੱਲਾਂ ਅਸੀਂ ਬਾਦਸ਼ਾਹ ਦੀਆਂ ਨਹੀਂ ਮੰਨਦੇ।
ਕਰੈ ਸ਼ਾਹ ਜੈਸੇ ਮਨ ਜਾਣੈ।
ਬਾਦਸ਼ਾਹ ਦੇ ਮਨ ਚ ਜੋ ਆਵੇ ਉਹ ਕਰ ਲਵੇ, ਅਸੀਂ ਨੀ ਉਹਨੂੰ ਕਹਿੰਦੇ ਵੀ ਏਦਾਂ ਨਾ ਕਰ, ਜੋ ਉਹਦੇ ਮਨ ਵਿੱਚ ਆਉਂਦੀ ਹੈ ਬਾਦਸ਼ਾਹ ਦੇ ਉਹ ਕਰ ਲਵੇ, ਉਹਦੀਆਂ ਇਹ ਦੋਵੇਂ ਗੱਲਾਂ ਤੋਂ ਅਸੀਂ ਇਨਕਾਰੀ ਹਾਂ।
ਨਿਮਰ ਭੂਤ ਜਬ ਕੀਨ ਬਖਾਨ।
ਸਤਿਗੁਰਾਂ ਨੇ ਨਿਮਰੀ ਭੂਤ ਤਰੀਕੇ ਨਾਲ, ਮਹਾਰਾਜ ਜੀ ਨੇ ਕੋਈ ਗੁੱਸੇ ਵਿੱਚ ਆਵੇਸ਼ ਵਿੱਚ ਆ ਕੇ ਬਚਨ ਨਹੀਂ ਕਹੇ, ਬੜੀ ਸ਼ਾਂਤੀ ਨਾਲ, ਬੜੇ ਠਰਮੇ ਦੇ ਨਾਲ, ਨਿਵਰੀ ਭੂਤ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਚਨ ਜਦੋਂ ਕਹੇ,
ਮਤੀ ਦਾਸ ਨਿਜ ਗੁਰੂ ਦੀਵਾਨ।
ਖਾਲਸਾ ਜੀ ਲਾਗੇ ਹੀ ਸਤਿਗੁਰਾਂ ਦੇ ਦੀਵਾਨ ਸਨ, ਦੀਵਾਨ ਭਾਈ ਮਤੀ ਦਾਸ ਜੀ, ਇਹ ਗੁਰੂ ਘਰ ਦੇ ਬੜੇ ਮਹਾਨ ਸੇਵਕ ਨੇ। ਦੀਵਾਨ ਭਾਈ ਮਤੀ ਦਾਸ ਜੀ ਗੁਰੂ ਘਰ ਦੀ ਸਾਰੀ ਆਮਦਨ ਖਰਚ ਦਾ ਲੇਖਾ ਜੋਖਾ ਭਾਈ ਮਤੀ ਦਾਸ ਜੀ ਸੰਭਾਲਿਆ ਕਰਦੇ ਸਨ, ਤੇ ਬੜੇ ਜ਼ਿੰਮੇਵਾਰ ਵਿਅਕਤੀ ਸੀ ਗੁਰੂ ਘਰ ਦੇ। ਦੀਵਾਨ ਭਾਈ ਮਤੀ ਦਾਸ ਜੀ ਕੋਲ ਬੈਠੇ ਸਨ,
ਚਿਰੰਕਾਲ ਕੋ ਗੁਰ ਡਿਗਰੈ।
ਲੰਮੇ ਸਮੇਂ ਤੋਂ ਭਾਈ ਮਤੀ ਦਾਸ ਜੀ ਸਤਿਗੁਰਾਂ ਦੇ ਕੋਲ ਰਹਿੰਦੇ ਸਨ।
ਸੁਣ ਅਸਬਾਕ ਨ ਮਨ ਮੈਂ ਸੈ।
ਜਦੋਂ ਭਾਈ ਮਤੀ ਦਾਸ ਜੀ ਨੇ ਗੱਲਾਂ ਸੁਣੀਆਂ ਨਾ, ਪਹਿਲਾਂ ਮੁਲਾਣੇ ਨੇ ਜੋ ਕੁਝ ਬੋਲਿਆ ਉਹ ਸੁਣਿਆ, ਫਿਰ ਨੌਵੇਂ ਪਾਤਸ਼ਾਹ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਿਆ, ਜਦੋਂ ਇਹ ਸਾਰੀਆਂ ਗੱਲਾਂ ਭਾਈ ਮਤੀ ਦਾਸ ਜੀ ਨੇ ਸੁਣੀਆਂ, ਸੁਣ ਕੇ ਉਹਨਾਂ ਕੋਲੋਂ ਸਹੀਆਂ ਨਹੀਂ ਗਈਆਂ।
ਤਪ ਕੋ ਬਲ ਗੁਰ ਸੇਵਾ ਠਾਨੇ, ਨਹੀਂ ਸਮਾਵੈ ਸ਼ਕਤ ਮਾਨੇ।
ਸਤਿਗੁਰਾਂ ਦੀ ਤਪੱਸਿਆ ਕੀਤੀ ਸੀ ਭਾਈ ਮਤੀ ਦਾਸ ਨੇ, ਤਪ ਬੜਾ ਕੀਤਾ ਸੀ, ਫਿਰ ਸੇਵਾ ਬੜੀ ਕੀਤੀ ਸੀ, ਉਸ ਤਪ ਦੇ ਬਲ ਕਰਕੇ ਤੇ ਸਤਿਗੁਰਾਂ ਦੀ ਸੇਵਾ ਕਰਕੇ ਭਾਈ ਮਤੀ ਦਾਸ ਵਿੱਚ ਇੰਨੀ ਸ਼ਕਤੀ ਆ ਚੁੱਕੀ ਸੀ ਵੀ ਉਹ ਸ਼ਕਤੀ ਉਹਨਾਂ ਕੋਲੋਂ ਅੰਦਰ ਸਮਾਉਂਦੀ ਨਹੀਂ ਸੀ ਪਈ। ਨਹੀਂ ਸਮਾਵੈ ਸ਼ਕਤ ਮਹਾਨੀ, ਉਹ ਸ਼ਕਤੀ ਭਾਈ ਮਤੀ ਦਾਸ ਵਿੱਚ ਸਮਾ ਨਹੀਂ ਸੀ ਰਹੀ, ਇੰਨੀ ਸ਼ਕਤੀ ਭਾਈ ਮਤੀ ਦਾਸ ਜੀ ਦੇ ਅੰਦਰ ਸੀ।
ਸ਼੍ਰੀ ਸਤਿਗੁਰ ਅਰ ਮੁੱਲਾ ਸੁਨਤ।
ਸਤਿਗੁਰੂ ਜੀ ਵੀ ਸੁਣ ਰਹੇ ਨੇ ਤੇ ਸਾਹਮਣੇ ਮੁਲਾਣਾ ਬੈਠਾ ਸੀ ਜਿਹੜਾ ਸੁਨੇਹਾ ਲੈ ਕੇ ਆਇਆ ਬਾਦਸ਼ਾਹ ਦਾ, ਉਹ ਵੀ ਸੁਣ ਰਿਹਾ।
ਮਤੀ ਦਾਸ ਰਿਸਕੈ ਧਰ ਪਨਤ।
ਭਾਈ ਮਤੀ ਦਾਸ ਜੀ ਬੜੇ ਗੁੱਸੇ ਚ ਆਏ, ਜਦੋਂ ਮੁੱਲਾ ਨੇ ਕਿਹਾ ਨਾ ਵੀ ਜਾਂ ਕਰਾਮਾਤ ਵਿਖਾਓ ਤੇ ਜਾਂ ਦੀਨੇ ਇਸਲਾਮ ਕਬੂਲ ਕਰੋ, ਤੇ ਸਤਿਗੁਰਾਂ ਨੇ ਵੀ ਅੱਗੋਂ ਕੋਈ ਖੜਕਵਾਂ ਜਵਾਬ ਨਹੀਂ ਦਿੱਤਾ, ਮਹਾਰਾਜ ਜੀ ਨੇ ਵੀ ਠਰਮੇ ਨਾਲ ਹੀ ਜਵਾਬ ਦਿੱਤਾ ਵੀ ਸਾਨੂੰ ਦੋਵੇਂ ਗੱਲਾਂ ਮਨਜ਼ੂਰ ਨਹੀਂ। ਤੋ ਭਾਈ ਮਤੀ ਦਾਸ ਜੀ ਬੜੇ ਗੁੱਸੇ ਵਿੱਚ ਰਿਸ ਵਿੱਚ ਆਏ ਤੇ ਬੋਲੇ,
ਨਿਰਬਲ ਸਮ ਬੋਲੋ ਤੁਮ ਕੈਸੇ।
ਮਤੀ ਦਾਸ ਜੀ ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ, ਗੁਰਦੇਵ ਜੀ ਇਹ ਕਮਜ਼ੋਰਾਂ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਤੁਸੀਂ? ਜਿਹੜੇ ਨਿਰਬਲ, ਜਿਵੇਂ ਕੋਈ ਨਿਰਬਲ ਵਿਅਕਤੀ ਹੁੰਦਾ, ਕਮਜ਼ੋਰ ਹੁੰਦਾ, ਜਿਹਦੇ ਚ ਕੋਈ ਤਾਕਤ ਨਹੀਂ ਹੁੰਦੀ, ਉਦਾਂ ਦੇ ਬਚਨ ਨਿਰਬਲਾਂ ਵਾਲੇ ਬੋਲ ਆਪ ਜੀ ਕਿਉਂ ਕਹਿ ਰਹੇ ਹੋ?
ਨਹੀਂ ਭਾਵਤੇ ਮੁਝ ਬਜ ਐਸੇ।
ਨਿਰਬਲਾਂ ਦੇ ਸਮਾਨ ਮਹਾਰਾਜ ਜੀ ਤੁਸੀਂ ਬੋਲ ਰਹੇ ਹੋ, ਸਾਰਾ ਬਲ ਹੋਣ ਦੇ ਬਾਵਜੂਦ ਵੀ, ਤਾਣ ਹੁੰਦਿਆਂ ਹੋਇਆ ਵੀ, ਨਿਤਾਣੇ ਜੇ ਬਣ ਕੇ ਮਹਾਰਾਜ ਜੀ ਤੁਸੀਂ ਬੋਲ ਰਹੇ ਹੋ, ਤੁਹਾਡੀਆਂ ਇਹ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗ ਰਹੀਆਂ। ਭਾਈ ਮਤੀ ਦਾਸ ਜੀ ਕਹਿੰਦੇ, ਮਹਾਰਾਜ ਤੁਹਾਡੇ ਬਚਨ ਮੈਨੂੰ ਚੰਗੇ ਨਹੀਂ ਲੱਗ ਰਹੇ।
ਸਭ ਗੁਰੂਆਂ ਕੀ ਜੋਤੀ ਉਦਾਰਾ।
ਸਾਰੇ ਗੁਰੂਆਂ ਦੀ ਜੋਤ ਤੁਹਾਡੇ ਤੋਂ ਪਹਿਲੇ ਜਿੰਨੇ ਗੁਰਦੇਵ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂਆਂ ਦੀ ਉਦਾਰ ਤੇ ਭਾਰੀ ਜੋਤ।
ਕਰਤ ਪ੍ਰਕਾਸ਼ਨ ਆਪ ਮਜਾਰਾ।
ਜੋਤ ਤੁਹਾਡੇ ਚ ਪ੍ਰਕਾਸ਼ਮਾਨ ਹੈ, ਤੁਹਾਡੇ ਵਿਚ ਵਿਦਤ ਹੈ ਸਤਿਗੁਰੂ ਜੀ, ਉਹ ਜੋਤ ਇਸ ਵੇਲੇ ਤੁਹਾਡੇ ਵਿਚ ਬਿਰਾਜਮਾਨ ਹੈ।
ਤੁਰਕਨ ਕੀ ਨਿਚ ਤੁਰਤਾ ਖੋਟੇ।
ਜਿਹੜੇ ਤੁਰਕੜੇ ਨੇ, ਇਹ ਤੁਰਕਾਂ ਦੀ ਜਿਹੜੀ ਨਿਸ਼ਠੁਰਤਾ ਹੈ, ਕਠੋਰਤਾ ਹੀ ਬੜੀ ਖੋਟੀ ਹੈ।
ਆਪਣੀ ਸ਼ਕਤ ਤੇ ਕਰੋ ਨਾ ਉਟੇ।
ਮਹਾਰਾਜ ਤੁਸੀਂ ਆਪਣੀ ਸ਼ਕਤੀ ਨਾਲ ਇਹਨਾਂ ਦੀ ਕਠੋਰਤਾ ਨੂੰ ਕਿਉਂ ਨਹੀਂ ਰੋਕਦੇ? ਇਹਨਾਂ ਦੀ ਖੋਟੀ ਕਰਤੂਤ ਨੂੰ ਕਿਉਂ ਨਹੀਂ ਰੋਕਦੇ? ਮਹਾਰਾਜ ਕਿਉਂ ਨਹੀਂ ਹੋੜਦੇ ਆਪਣੀ ਸ਼ਕਤੀ ਨਾਲ?
ਪਰੇ ਕੈਦ ਮੈਂ ਕਸ਼ਟ ਸਹਾਰੋ।
ਪਾਪੀਆਂ, ਇਹ ਕੌਣ ਨੇ ਜਿਹੜੇ ਤੁਹਾਨੂੰ ਕੈਦ ਕਰਕੇ ਬੈਠੇ ਨੇ? ਇਹਨਾਂ ਚ ਤਾਕਤ ਹੀ ਕੀ ਹੈ? ਮਹਾਰਾਜ ਇਹਨਾਂ ਦੀ ਕੈਦ ਵਿੱਚ ਪਏ ਹੋਏ ਕਿਉਂ ਇੰਨੇ ਕਸ਼ਟ ਸਹਾਰ ਰਹੇ ਹੋ?
ਆਪਣੇ ਕਹਿ ਆਪਣੀ ਸ਼ਕਤ ਤੇ ਕਰੋ ਨਹੋਟੀ, ਪਰੇ ਕੈਦ ਮੈਂ ਕਸ਼ਟ ਸਹਾਰੋ, ਆਪਣੋ ਪਰਾਕਰਮ ਨਹੀਂ ਸੰਭਾਰੋ।
ਇਹਨਾਂ ਦੀ ਕੈਦ ਵਿੱਚ ਪਏ ਕਸ਼ਟ ਸਹਾਰ ਰਹੇ ਹੋ, ਤੁਸੀਂ ਆਪਣਾ ਪਰਾਕਰਮ, ਆਪਣਾ ਬਲ, ਜਿਹੜੀ ਤਾਕਤ ਤੁਹਾਡੇ ਵਿੱਚ ਵੱਡਿਆਂ ਸਤਿਗੁਰਾਂ ਦੀ ਸ਼ਕਤੀ ਹੈ, ਉਹਨੂੰ ਮਹਾਰਾਜ ਜੀ ਕਿਉਂ ਨਹੀਂ ਸੰਭਾਲਦੇ?
ਆਥੋਂ ਗੁਰ ਕੁਸ ਜਸ ਬਡੇਰਾ।
ਅੱਠੇ ਗੁਰੂਆਂ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਤੱਕ, ਅੱਠੋ ਗੁਰੂ ਸਾਹਿਬਾਨਾਂ ਦਾ ਬੜਾ ਵਡੇਰਾ ਭਾਰੀ ਸੁਜਸ ਹੈ।
ਲਗੋ ਕਿਉਂ ਕਰਤ ਆਪ ਇਸ ਬੇਰਾ।
ਉਸ ਵੱਡੇ ਸੁਜਸ ਨੂੰ ਤੁਸੀਂ ਛੋਟਾ ਕਿਉਂ ਕਰ ਰਹੇ ਹੋ? ਤੁਹਾਨੂੰ ਚਾਹੀਦਾ ਹੋਰ ਵੱਡਾ ਕਰਨਾ, ਤੇ ਉਹਨਾਂ ਅੱਠਾਂ ਸਤਿਗੁਰਾਂ ਦੇ ਸੁਜਸ ਨੂੰ ਆਪ ਜੀ ਛੋਟਾ ਇਸ ਵੇਲੇ ਕਿਉਂ ਕਰ ਰਹੇ ਹੋ?
ਆਪਣੇ ਨਰਨ ਸਮ ਹੈ ਤੁਮ ਬੈਸੇ।
ਕੋਈ ਸਧਾਰਨ ਜਿਹਾ ਵਿਅਕਤੀ ਹੁੰਦਾ, ਉਹਦੇ ਵਾਂਗਰ ਤੁਸੀਂ ਸਮਾਨ ਵਿਅਕਤੀ ਬਣ ਕੇ ਬੈਠੇ ਹੋ।
ਲਖੈ ਅਬਲ ਅਪਜਸ ਜਗ ਤੈਸੇ।
ਮਹਾਰਾਜ ਲੋਕ ਸਮਝਣਗੇ ਵੀ ਗੁਰੂ ਚ ਤਾਕਤ ਕੋਈ ਨਹੀਂ, ਲੋਕ ਅਪਜਸ ਕਰਨਗੇ, ਤੁਹਾਨੂੰ ਬਲ ਤੋਂ ਵਿਹੂਣਾ ਸਮਝਣਗੇ, ਤੇ ਇਹਦੇ ਨਾਲ ਤੁਹਾਡਾ ਅਪਜਸ ਹੋਵੇਗਾ ਜਗਤ ਵਿੱਚ।
ਤੁਰਕੇਸ਼ਨ ਸੰਤਨ ਕੋ ਦੋਖੇ।
ਮਹਾਰਾਜ ਜਿਹੜਾ ਤੁਰਕੇਸ਼ਰ ਆ ਨੁਰੰਗਾ, ਇਹ ਤਾਂ ਸਦਾ ਹੀ ਮਹਾਂਪੁਰਖਾਂ ਦਾ ਦੋਖੀ ਹੈ, ਇਹ ਸਾਧੂਆਂ ਦਾ, ਸੰਤਾਂ ਦਾ, ਮਹਾਤਮਾਵਾਂ ਦਾ ਦੋਖੀ ਹੈ।
ਇਸ ਕੋ ਮਿਲਿਓ ਨਾ ਕੋ ਜਨ ਰੋਕੇ।
ਮਹਾਰਾਜ ਇਹਨੂੰ ਕੋਈ ਕਰੜੇ ਹੱਥਾਂ ਵਾਲਾ ਹਲੇ ਟੱਕਰਿਆ ਨੀ ਅੱਗੋਂ, ਇਹਨੇ ਬੜੇ ਸਾਧੂ ਮਾਰੇ ਨੇ, ਬੜੇ ਮਹਾਤਮਾ ਮਾਰੇ ਨੇ, ਇਹਨੇ ਮਰਵਾਏ ਨੇ, ਮਹਾਰਾਜ ਇਹਨੂੰ ਹਲੇ ਕਰੜੇ ਹੱਥਾਂ ਵਾਲਾ ਅੱਗੋਂ ਕੋਈ ਰੋਕਣ ਵਾਲਾ ਨੀ ਮਿਲਿਆ।
ਜੇ ਅਬਰਾਬਰ ਆ ਗਿਆ ਪਾਵੋ।
ਮਹਾਰਾਜ ਜੇ ਤੁਸੀਂ ਨੀ ਕੁਝ ਕਰਨਾ, ਤੇ ਮੈਂ ਜੇ ਤੁਹਾਨੂੰ ਬੇਨਤੀ ਕਰਾਂ, ਜੇ ਤੁਹਾਡੀ ਆਗਿਆ ਮੈਨੂੰ ਪ੍ਰਾਪਤ ਹੋ ਜਾਏ, ਮੈਨੂੰ ਜੇ ਤੁਸੀਂ ਆਗਿਆ ਦੇ ਦਿਓ।
ਐਸੀ ਕਰਾਮਾਤ ਦੇਖਰਾਵੋ।
ਕਹਿੰਦੇ ਨਾ ਵੀ ਕਰਾਮਾਤ ਵੇਖਣੀ ਹੈ, ਇਹ ਬਾਦਸ਼ਾਹ ਵੀ ਕਹਿੰਦਾ ਕਰਾਮਾਤ ਵੇਖਣੀ ਆ, ਮੁੱਲਾ ਵੀ ਕਹਿੰਦਾ ਕਰਾਮਾਤ ਵੇਖਣੀ ਹੈ। ਮਹਾਰਾਜ ਤੁਸੀਂ ਆਗਿਆ ਦੇ ਦਿਓ ਮੈਨੂੰ, ਇਹੋ ਜੀ ਕਰਾਮਾਤ ਵਿਖਾਵਾਂਗਾ ਇਹਨਾਂ ਨੂੰ।
ਜਿਤਕ ਮੁਹੰਮਦ ਉਮਤ ਸਾਰੇ, ਸਭ ਕੇ ਸਿਰ ਫੋਟੈ ਇੱਕ ਬਾਰੇ।
ਮਹਾਰਾਜ ਇਹੋ ਜੀ ਕਰਾਮਾਤ ਵਿਖਾਵਾਂਗਾ ਇਹਨਾਂ ਨੂੰ ਕਿ ਹਜ਼ਰਤ ਮੁਹੰਮਦ ਦੀ ਜਿੰਨੀ ਵੀ ਉਮਤ ਹੈ ਸਾਰੀ ਦੁਨੀਆਂ ਦੇ ਵਿੱਚ, ਸਾਰਿਆਂ ਦੇ ਸਿਰ ਉੱਤੇ ਉਹ ਕਰਾਮਾਤ ਫੁੱਟੇਗੀ, ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ। ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ, ਆਪ ਜੀ ਆਗਿਆ ਕਰੋ, ਕਰਾਮਾਤ ਇਹੋ ਜੀ ਵਿਖਾਵਾਂ ਕਿ ਇਸਲਾਮ ਧਰਮ ਰਹੇਗਾ ਹੀ ਨਹੀਂ ਧਰਤੀ ਦੇ ਉੱਤੇ, ਖਤਮ ਹੀ ਹੋ ਜਾਏਗਾ। ਹਜ਼ਰਤ ਮੁਹੰਮਦ ਦੀ ਸਾਰੀ ਉਮਤ ਦੇ ਉੱਤੇ ਇਹ ਜਿਹੜੀ ਕਰਾਮਾਤ ਹੈ ਉਹ ਫੁੱਟੇਗੀ।
ਮੰਗੈ ਕਹਿਰ ਕਹਿਰ ਦਿਖਰਾਓ।
ਕਰਾਮਾਤ ਕਹਿਰ ਹੁੰਦੀ ਹੈ ਨਾ, ਕਹਿਰ ਮੰਗਦੇ ਨੇ ਬਾਰ ਬਾਰ,
ਤੇ ਫਿਰ ਇਹੋ ਜਿਹਾ ਹੀ ਕਹਿਰ ਇਹਨਾਂ ਨੂੰ ਵਿਖਾਵਾਂਗਾ। ਇਹ ਵੀ ਕੰਨਾਂ ਨੂੰ ਹੱਥ ਲਾਣਗੇ ਕਿ ਅੱਜ ਕਿਆਮਤ ਦਾ ਰੋਜ਼ ਆ ਗਿਆ ਹੈ।
ਨਾਸ਼ ਕਰੋ ਇਹਨ ਸਫਾ ਉਠਾਓ,
ਨਾਸ਼ ਕਰ ਦਿਆਂਗਾ ਮਹਾਰਾਜ, ਸਫਾ ਹੀ ਉਠਾ ਕੇ ਰੱਖ ਦਿਆਂਗਾ, ਪਤਾ ਹੀ ਨਹੀਂ ਲੱਗੇਗਾ ਵੀ ਇਹ ਧਰਤੀ ਤੇ ਹੈਣ ਵੀ ਸਨ ਜਾਂ ਨਹੀਂ।
ਰਾਉ ਰੰਕ ਹੋਏ ਦੁਸ਼ਟ ਨਾ ਫੇਰਾ,
ਮੁੜ ਕੇ ਕੋਈ ਰਾਜਾ ਰੰਕ ਦੁਸ਼ਟ ਮੁੜ ਕੇ ਕੋਈ ਨੀ ਹੋਵੇਗਾ।
ਚਿਤਵੈ ਬੁਰਾ ਨਾ ਸੰਤਨ ਕੇਰਾ,
ਨੂੰ ਦੰਡ ਮਿਲੇਗਾ ਨਾ ਤੇ ਮੁੜ ਕੇ ਫਿਰ ਕਿਸੇ ਮਹਾਂਪੁਰਖ ਮਹਾਤਮਾ ਦਾ ਕੋਈ ਬੁਰਾ ਨਹੀਂ ਚਿਤਵੇਗਾ, ਕਿਸੇ ਸਾਧੂ ਦਾ ਮਹਾਤਮਾ ਦਾ ਕੋਈ ਬੁਰਾ ਨਹੀਂ ਚਿਤਵੇਗਾ।
ਜੇ ਸਭ ਕੀ ਆਗਿਆ ਦਿਓ ਨਾ ਏ,
ਜੇ ਸਾਰਿਆਂ ਦੀ ਆਗਿਆ ਨਹੀਂ ਦਿੰਦੇ, ਚਲੋ ਜੇ ਸਾਰੇ ਮੁਸਲਮਾਨਾਂ ਨੂੰ ਇਸਲਾਮ ਨੂੰ ਖਤਮ ਕਰਨ ਦੀ ਆਗਿਆ ਨਹੀਂ ਦਿੰਦੇ।
ਬ੍ਰਿੰਦ ਜਮਨ ਰਾਖੈ ਚਿਤ ਚਾਏ,
ਮਹਾਰਾਜ ਜੇ ਤੁਸੀਂ ਬਹੁਤੇ ਜਮਨ ਰੱਖਣਾ ਚਾਹੁੰਦੇ ਹੋ।
ਪੁਰਖ ਅਧਮ ਸੰਤਨ ਦੁੱਖ ਦਾਏ, ਰਾਜ ਸਹਿਤ ਇਸ ਦਿਓ ਬਿਨ ਸਾਏ।
ਸਾਰੀ ਉਮਤ ਨੂੰ ਖਤਮ ਨਹੀਂ ਕਰਾਉਣਾ ਚਾਹੁੰਦੇ ਤੇ ਮਹਾਰਾਜ ਇੰਨੀ ਕਾਗਿਆ ਦੇ ਦੋ ਵੀ ਜਿਹੜਾ ਔਰੰਗਜ਼ੇਬ ਤੇ ਇਹਦੇ ਅਨੁਯਾਈ ਨੇ ਇਹਨਾਂ ਨੂੰ ਕੱਲਿਆਂ ਨੂੰ ਖਤਮ ਕਰ ਦਿਆਂ, ਜਿਹੜੇ ਸੰਤਾਂ ਦੇ ਮਹਾਂਪੁਰਖਾਂ ਦੇ ਦੁਖੀ ਨੇ ਇਹਨਾਂ ਨੂੰ ਕੱਲਿਆਂ ਨੂੰ ਖਤਮ ਕਰਦਿਆਂ।
ਮਤੀ ਦਾਸ ਕੀ ਸੁਣੇ ਅਸ ਬਾਨੇ,
ਭਾਈ ਮਤੀ ਦਾਸ ਦੇ ਬਚਨ ਆਵਣਾ ਸੀ ਨਾ ਵੇਸ਼, ਸਿੱਖ ਦਾ ਖੂਨ ਖੋਲਦਾ ਜਦੋਂ ਆਪਣੇ ਗੁਰੂ ਦਾ ਅਪਮਾਨ ਵੇਖਦਾ, ਆਪਣੇ ਗੁਰੂ ਦਾ ਅਨਾਦਰ ਵੇਖਦਾ, ਸਿੱਖ ਕੋਲ ਉਹਨੂੰ ਜਰਿਆ ਜਾਂਦਾ। ਸੁਭਾਵਿਕ ਸੀ ਭਾਈ ਮਤੀ ਦਾਸ ਨੂੰ ਇੰਨਾ ਗੁੱਸਾ ਆਉਣਾ। ਭਾਈ ਮਤੀ ਦਾਸ ਜੀ ਦੇ ਇਹ ਬਚਨ ਮਹਾਰਾਜ ਜੀ ਨੇ ਸੁਣੇ,
ਹਿਰਦੇ ਵਿਚਾਰ ਕੀਨ ਗੁਣ ਖਾਨੇ,
ਉਹਨਾਂ ਦੀ ਖਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਕੀਤੀ,
ਸ਼ਕਤ ਧਰੈ ਉਰੇ ਜਰੀ ਨਾ ਜਾਏ।
ਸਮਝ ਗਏ ਮਹਾਰਾਜ ਕਿ ਸ਼ਕਤੀ ਰੱਖਦੇ ਨੇ ਭਾਈ ਮਤੀ ਦਾਸ ਜੀ, ਪਰ ਉਹ ਸ਼ਕਤੀ ਨਾ ਕੋਲੋਂ ਜਰੀ ਨਹੀਂ ਜਾ ਰਹੀ।
ਹਮਰੋ ਆਸ਼ਾ ਨੈ ਲਖਾਏ,
ਸਾਡਾ ਆਸ਼ਾ ਉਹਨੂੰ ਸਮਝ ਨਹੀਂ ਰਹੇ। ਸਾਡੀ ਸ਼ਹੀਦੀ ਪਾਣ ਦਾ ਜਿਹੜਾ ਆਸ਼ਾ, ਅਸੀਂ ਅੱਜ ਕਰਾਮਾਤ ਵਿਖਾ ਦਿਆਂਗੇ, ਕਰਾਮਾਤ ਵਿਖਾ ਕੇ ਬਾਦਸ਼ਾਹ ਨੂੰ ਖਤਮ ਕਰ ਦਿਆਂਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਿਵੇਂ ਜਿਵੇਂ ਅੱਗੇ ਸਮਾਂ ਬੀਤਣਾ, ਕਰਾਮਾਤਾਂ ਖਤਮ ਹੋਣੀਆਂ ਨੇ, ਤੇ ਜਿਹੜੀ ਆਮ ਦੁਨੀਆ ਲੋਕ ਹੈ ਉਹਨਾਂ 'ਚ ਜਾਗਰੂਕਤੀ ਕਿਵੇਂ ਆਏਗੀ? ਹਰ ਇੱਕ ਬੰਦਾ ਤਾਂ ਕਰਾਮਾਤ ਨਾਲ ਜ਼ੁਲਮ ਦਾ ਸਾਹਮਣਾ ਨਹੀਂ ਨਾ ਕਰ ਸਕਦਾ, ਤੇ ਜ਼ੁਲਮ ਦਾ ਸਾਹਮਣਾ ਕਰਨ ਵਾਸਤੇ ਉਹਨਾਂ ਨੂੰ ਆਪਣੇ ਬਾਹੂ ਬਲ ਦੀ ਲੋੜ ਪੈਣੀ ਹੈ। ਉਹ ਆਪਣਾ ਬਾਹੂ ਬਲ ਇਹਨਾਂ ਲੋਕਾਂ ਨੂੰ ਸੰਭਾਲਣਾ ਆ ਜਾਏ, ਉਹਦੇ ਵਾਸਤੇ ਸਾਨੂੰ ਆਪਣੀ ਸ਼ਹੀਦੀ ਦੇਣ ਦੀ ਲੋੜ ਹੈ। ਇਹ ਨੌਵੇਂ ਪਾਤਸ਼ਾਹ ਦਾ ਆਸ਼ਾ ਸੀ। ਤੇ ਭਾਈ ਮਤੀ ਦਾਸ ਜੀ ਮਹਾਰਾਜ ਜੀ ਸਮਝ ਰਹੇ ਨੇ ਕਿ ਭਾਈ ਮਤੀ ਦਾਸ ਜੀ ਸਾਡੇ ਆਸ਼ੇ ਨੂੰ ਨਹੀਂ ਜਾਣ ਰਹੇ।
ਬ੍ਰਹਮ ਗਿਆਨ ਮੈਂ ਅਬ ਲਗ ਕਾਚਾ,
ਹਾਲੇ ਤੱਕ ਪੂਰਨ ਬ੍ਰਹਮ ਗਿਆਨ ਨਹੀਂ ਹੋਇਆ ਮਤੀ ਦਾਸ ਜੀ ਨੂੰ, ਬ੍ਰਹਮ ਗਿਆਨ ਵਿੱਚ ਹਾਲੇ ਤੱਕ ਕੱਚੇ ਨੇ।
ਲਖਿਓ ਨਾ ਸਭ ਜਗ ਇੱਕੋ ਸੱਚਾ,
ਸਾਰੇ ਜਗਤ ਨੂੰ ਚੰਗੀ ਤਰ੍ਹਾਂ ਜਾਣਿਆ ਹੀ ਨਹੀਂ, ਇੱਕ ਸੱਚਾ ਪ੍ਰਮਾਤਮਾ ਹੀ ਸੱਚ ਹੈ ਬਸ, ਬਾਕੀ ਸਭ ਕੁਝ ਨਾਸ਼ਵਾਨ ਹੈ ਇਹ ਨਹੀਂ ਜਾਣਿਆ।
ਕੋ ਮਾਰੈ ਮਰਤਾ ਹੈ ਕੌਣ,
ਇਹ ਹੈ ਬ੍ਰਹਮ ਦ੍ਰਿਸ਼ਟੀ ਨੌਵੇਂ ਪਾਤਸ਼ਾਹ ਦੀ। ਭਾਈ ਮਤੀ ਦਾਸ ਨਹੀਂ ਸਮਝ ਸਕੇ ਕੌਣ ਮਰਦਾ ਤੇ ਮਾਰਦਾ ਕੌਣ ਹੈ, ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਮਰਨ ਵਾਲਾ। ਅਸਲੀਅਤ ਤਾਂ ਇਹ ਹੈ ਨਾ ਵੀ ਨਾ ਕੋਈ ਮਾਰਨ ਵਾਲਾ ਮਰਤਾ ਕੌਣ ਹੈ ਤੇ ਨਾ ਹੀ ਕੋਈ ਮਾਰਦਾ ਹੈ।
ਬ੍ਰਹਮ ਰੂਪ ਅਦਵੈਤ ਸਭ ਪੌਣ,
ਸਭ ਕੁਝ ਬ੍ਰਹਮ ਰੂਪ ਹੀ ਆ, ਦ੍ਵੈਤ ਹੈ, ਦ੍ਵੈਤ ਤੋਂ ਰਹਿਤ ਹੈ।
ਬਿਨ ਇਮ ਜਾਣੇ ਚਾਹਤ ਕਰਿਓ,
ਇਹ ਬਿਨਾਂ ਜਾਣਿਆ ਇਸ ਤਰ੍ਹਾਂ ਦੀ ਇਸ ਗੱਲ ਨੂੰ ਭਾਈ ਮਤੀ ਦਾਸ ਜੀ ਆਪਣੀ ਕਰਾਮਾਤ ਵਿਖਾਣਾ ਚਾਹੁੰਦੇ ਨੇ।
ਸੇਵਾ ਤਪ ਤਜੈ ਬਡ ਧਰਿਓ,
ਸੇਵਾ ਕਰਕੇ ਤੇ ਤਪ ਕਰਕੇ ਇਹਨਾਂ ਨੂੰ ਇਹ ਤੇਜ ਮਿਲਿਆ, ਇਹ ਤੇਜ ਪ੍ਰਾਪਤ ਹੋਇਆ।
ਬ੍ਰਹਮ ਗਿਆਨ ਬਿਨ ਉਰ ਹੰਕਾਰੋ,
ਜੀ ਬ੍ਰਹਮ ਗਿਆਨ ਤੋਂ ਬਿਨਾਂ, ਨੌਵੇਂ ਪਾਤਸ਼ਾਹ ਸੋਚ ਰਹੇ ਨੇ ਕਿ ਬ੍ਰਹਮ ਗਿਆਨ ਤੋਂ ਬਿਨਾਂ ਜਿਹੜਾ ਹਿਰਦੇ ਦਾ ਹੰਕਾਰ ਹੈ,
ਮਿਟੈ ਨਾ ਕੀਨੋ ਯਤਨ ਹਜ਼ਾਰੋ,
ਹਜ਼ਾਰਾਂ ਕੋਈ ਯਤਨ ਕਰ ਲਵੇ, ਬ੍ਰਹਮ ਗਿਆਨ ਤੋਂ ਬਿਨਾਂ ਹੰਕਾਰ ਨਹੀਂ ਖਤਮ ਹੁੰਦਾ, ਹਉਮੈ ਖਤਮ ਨਹੀਂ ਹੁੰਦੀ ਜਦੋਂ ਤੱਕ ਬ੍ਰਹਮ ਗਿਆਨ ਨਹੀਂ ਹੁੰਦਾ।
ਅਹੰਗ ਚੋਰ ਭਗਤੀ ਤਨ ਲੁੱਟੋ,
ਚੋਰ ਹੈ ਤੇ ਹੰਕਾਰ ਰੂਪੀ ਚੋਰ ਭਗਤੀ ਰੂਪੀ ਧਨ ਨੂੰ ਲੁੱਟਦਾ ਰਹਿੰਦਾ, ਹੰਕਾਰ ਰੂਪੀ ਚੋਰ ਭਗਤੀ ਰੂਪੀ ਧਨ ਦੀ ਲੁੱਟ ਲੁੱਟ ਕਰੀ ਜਾਂਦਾ ਹੈ।
ਬ੍ਰਹਮ ਗਿਆਨ ਕੋ ਬਲ ਕਰ ਛੁੱਟੋ,
ਹੰਕਾਰ ਰੂਪੀ ਉਸ ਚੋਰ ਤੋਂ ਬਚਣ ਦਾ ਇੱਕੋ ਤਰੀਕਾ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਣੀ। ब्रह्म ज्ञान दे बल नाल उस हंकार रूपी चोर तो छुटिया जा सकता है।
असने होए क्रोध को सार कर अजमत गन दे संगार।
भाई मती दास जी जेड़ी ये गल कह रहे ने कर भी सकते ने। नौवे पातशाह जी कहते किते ऐसा ना होवे के रोस विच आ के गुस्से विच आ के दीवान भाई मती दास जी सचमुच ही करामात विखा देन और अपनी अजमत दे जोर नाल सब दा संघार कर देन।
इसते शक्त निकासी चाहिए।
महाराज जी कहते इहदे कोलों शक्ति वापस ले लेनी चाहीदी है। इहदे कोलों शक्ति किते ऐसा कर ही ना देन गुस्से विच आ के। इना कोलो जेड़ी शक्ति है वो वापस ले लेनी चाहिदी है।
फिर ना बोले चिंत न लईए।
फिर नहीं बोलनगे ते ना ही कोई चिंता रहेगी।
इम सतगुर ने रिदे बिचारा मती दास को पास हकारा।
सतगुरा ने अपने हिरदे च विचार करके भाई मती दास जी नू अपने कोल बुलाया।
तू मम मित्र सहायक पारे।
कहते आहा भाई मती दास जी तुसी मेरे मित्र ते मेरे सहायक भी हो मेरी सहायता करन वाले हो ते मेरे मित्र भी हो बड़े भारी।
इस प्रकार अस गिरा उचारे।
इस तरह दी तुसी ये बाणी बोली है इस वेले।
सो कर सके कोरे नाए।
ओ तुसी कर सकदे हो एदे विच कोई झूठ नहीं है।
सर्व संघार इक छिन माए।
जाओ ते सारयां दा संघार इक छिन च कर सकदे हो।
ऐसे समय बाके अस कयो।
एहो जे समय जेड़ा हुण आ समय एहो जे समय एहो जे वाक कहे हन।
पाप प्रसन्न मैं हित निज लयो।
मैं खुश हां भाई मती दास तेनू कहना है तेरा फर्ज सी कहना इस समय कहना तेरा ये फर्ज भी सी पर मैं हुण तेरे ते प्रसन्न हां कि तू इस समय ए बचन कहे हन।
अब ए इच्छा सीख हमारे नमो करो करतार अगारे।
ये मेरे हित दी गल कही है मेरे भले दी गल कही है मैं तुहाडे ते प्रसन्न हां पर हुण मेरी एक सिख्या है भाई मती दास जी करतार अगे मत्था तां टेको। जिहड़ा करतार है ओदे अगे नमस्कार तां करो। ये मेरी सिख्या है।
मती दास सुन के इम करे करना।
भाई मती दास ने बचन कन्ना नाल सुने।
करी बंदना सतगुर चरणन।
भाई मती दास दा करतार कौन है वो तां स्पष्ट ही है धन गुरु तेग बहादुर साहब। ते नावे पातशाह जी महाराज जी दे चरणा विच वंदना कीती।
तछिन शक्ति ऐ चिनकीन।
मत्था रखिया ना नावे पातशाह दे चरणा ते मत्था रखण दी देरी सी जिन्नी शक्ति सतगुरा ने खिंच ली सारियां शक्तियां जिन्नी शक्ति सी भाई मती दास दे अंदर खिंच ली।
पाए जाल जो जल ते मीन।
जिवें जाल पा के पानी जो मच्छी कढ ली दी एदां शक्ति कढ ली।
बिकसत मुक्ते सतगुर कयो अब तुम करो जता चित चयो।
ना महाराज कहते जाओ मती दास जी हुण तुसी जो करना करो हुण करो जो करना जो तुहाडी इच्छा है ओ हुण तुसी करो।
मती दास तब रहो विचार।
मती दास ने जदों अपने अंदर झाती मारी जेड़ी शक्ति पहला सीगी ओनू जदों वेखण लगे।
शक्त न देखी अपन मजार।
देखिया भी शक्ति रही नहीं अंदर जिवें किसे तीले विचो पानी सूत के निचोड़ लईदा एदा सतगुरा शक्ति कढ ली है सारी खिंच ली है।
तप सेवा ते संचन कीन।
ते सेवा करके शक्ति कठी कीती सी।
अब सतगुर ने ऐच सुलीन।
सतगुरा ने ओ शक्ति अपनी वापस ले ली है।
हाथ जोड़ हाथ जोड़ की नस अरदास अब तो रहो न कुछ मुझ पास।
हाथ जोड़ के भाई मती दास जी कह लगे सतगुरु जी हुण तां मेरे कोल कुछ रहा ही कोई नहीं बखावां की ते करां की महाराज हुण मेरे विच कुछ नहीं रहा।
आप चहो तुम तैसे करो।
सिखी इत्थे आउंदी है सिखी महाराज हुण मेरे च कुछ नहीं हुण तुसी जो चाहो ਉਹ ਕਰੋ ਜੋ ਤੁਹਾਡੀ ਇੱਛਾ ਉਹ ਕਰੋ, ਮੈਂ ਕੁਝ ਨਹੀਂ ਕਰ ਸਕਦਾ।
ਪਰੇ ਸਖਣ ਕਰ ਸਕਨੇ ਭਰੋ,
ਚਾਹੋ ਤੇ ਸਖਣਿਆਂ ਨੂੰ ਭਰ ਸਕਦੇ ਹੋ ਤੇ ਜਿਹੜੇ ਭਰੇ ਨੇ ਉਹਨਾਂ ਨੂੰ ਸਖਣੇ ਕਰ ਸਕਦੇ ਹੋ।
ਬਿਨ ਮਰਜ਼ੀ ਸਤਿਗੁਰ ਕੀ ਕਹਿਓ,
ਅੱਜ ਤੁਹਾਡੀ ਮਰਜ਼ੀ ਤੋਂ ਬਿਨਾਂ ਮੈਂ ਬੋਲਿਆ, ਇਹ ਮੇਰੀ ਗਲਤੀ ਸੀ ਕਿ ਤੁਹਾਡੀ ਮਰਜ਼ੀ ਤੋਂ ਬਿਨਾਂ, ਤੁਹਾਡੀ ਆਗਿਆ ਤੋਂ ਬਿਨਾਂ ਮੈਂ ਬੋਲਿਆ ਹਾਂ।
ਹਰੀ ਸ਼ਕਤ ਮੈਂ ਇਹ ਫਲ ਲਿਓ,
ਮੇਰੀ ਸ਼ਕਤੀ ਹਰੀ ਗਈ ਹੈ, ਮੈਨੂੰ ਫਲ ਨਾਲੋ ਨਾਲ ਮਿਲ ਗਿਆ।
ਛਿਮਾ ਕਰੋ ਬਖਸ਼ੋ ਪ੍ਰਭ ਮੋਏ,
ਪ੍ਰਭੂ ਛਿਮਾ ਕਰ ਦਿਓ, ਮੈਨੂੰ ਬਖਸ਼ ਲਓ।
ਕਰੋ ਕਿਰਪਾ ਸ਼ਰਨਾਗਤ ਤੋਏ,
ਮਹਾਰਾਜ ਮੈਂ ਤੁਹਾਡੀ ਸ਼ਰਨ ਚ, ਮੇਰੇ ਤੇ ਕਿਰਪਾ ਕਰਕੇ ਬਖਸ਼ ਲੋ ਬਖਸ਼ੰਦ ਜੀ।
ਤੁਮਰੇ ਚਿਤ ਨਹੀਂ ਮੈਂ ਜਾਣਿਓ,
ਚਰਿੱਤਰ ਮੈਂ ਨਹੀਂ ਜਾਣ ਸਕਿਆ, ਮੈਂ ਨਹੀਂ ਸਮਝ ਸਕਿਆ।
ਦੇਖਿਓ ਅਨਾਦਰ ਸੰਕਟ ਮਾਨਿਓ,
ਤੁਹਾਡਾ ਅਨਾਦਰ ਵੇਖ ਕੇ ਮੈਨੂੰ ਦੁੱਖ ਲੱਗਾ ਸੀ, ਸੰਕਟ ਲੱਗਾ ਸੀ, ਮੈਂ ਤਾਂ ਬੋਲਿਆ।
ਫੇਰ ਲੋਕ ਅਪਜਸ ਕੋ ਕਰੇ,
ਮਹਾਰਾਜ ਵੇਖ ਲੋਕ ਅਪਜਸ ਕਰਨਗੇ, ਇਹ ਵੇਖ ਕੇ ਮੈਨੂੰ ਦੁੱਖ ਲੱਗਾ ਸੀ।
ਸ਼ਕਤਹੀਨ ਜਾਣਤ ਸਿੱਖ ਫੇਰੇ,
ਲੋਕ ਆਖਣਗੇ, ਸਿੱਖ ਆਖਣਗੇ ਕਿ ਸ਼ਾਇਦ ਗੁਰੂ ਸ਼ਕਤੀਹੀਣ ਆਇਆ ਤੇ ਗੁਰੂ ਦੇ ਸਿੱਖ ਵੀ ਸ਼ਕਤੀਹੀਣੇ ਨੇ।
ਇਹ ਗੱਤ ਮੋਤੇ ਜਰੀ ਨ ਜਾਏ,
ਗੱਤ ਮੇਰੇ ਕੋਲੋਂ ਜਰੀ ਨਹੀਂ ਸੀ ਜਾ ਰਹੀ।
ਕਿਆ ਤੁਰਕੇਸ਼ਰ ਦਿਓ ਖਪਾਏ,
ਸਮਝਾਏ ਹੈ ਕੀ ਉਹ ਰੰਗਾ, ਮੈਂ ਇਹਨੂੰ ਖਪਾ ਕੇ ਰੱਖਦਿਆਂ, ਖਤਮ ਕਰਕੇ ਰੱਖਦਿਆਂ ਸੋਚਿਆ ਸੀ।
ਸ਼੍ਰੀ ਮੁਕਤੇ ਬਿਕਸੇ ਬਾਕ ਬਖਾਨਾ,
ਸਤਿਗੁਰੂ ਪ੍ਰਸੰਨ ਹੋਏ ਤੇ ਬੋਲੇ,
ਮਤੀ ਦਾਸ ਮੋਏ ਪ੍ਰਿਆ ਮਾਨਾ।
ਭਾਈ ਮਤੀ ਦਾਸ ਤੂੰ ਮੇਰਾ ਬੜਾ ਹੀ ਪਿਆਰਾ ਹੈ, ਤੂੰ ਮੈਨੂੰ ਬੜਾ ਹੀ ਪਿਆਰਾ। ਭਾਈ ਮਤੀ ਦਾਸ ਤੂੰ ਮੇਰਾ ਬੜਾ ਹੀ ਪਿਆਰਾ ਸੇਵਕ ਹੈ।
ਤੋ ਸੁਣੋ ਇਹ ਗੂਜ ਕਹਾਣੀ,
ਫਿਰ ਵੀ ਇਹ ਗੂਜ ਕਹਾਣੀ ਹੈ, ਬੜੀ ਗੁੱਜੀ ਇਹ ਅੱਜ ਦੀ। ਹੁਣ ਜੇ ਕਹੀਏ ਅੱਜ ਦੇ ਸਮੇਂ ਦੀ ਗੱਲ ਨਹੀਂ ਹੋ ਰਹੀ, ਆਉਣ ਵਾਲੇ 100 ਸਾਲ 200 ਸਾਲ 300 ਸਾਲ ਬਾਅਦ ਜੋ ਵਰਤਾਰਾ ਵਰਤਣਾ, ਜੋ ਬਣਾਉਣਾ ਅਸੀਂ, ਉਹਦੀ ਨੀਂਹ ਅਸੀਂ ਅੱਜ ਰੱਖ ਰਹੇ ਹਾਂ, ਉਹਦੀ ਨੀਂਹ ਅੱਜ ਰੱਖ ਰਹੇ ਹਾਂ। ਅਸੀਂ ਆਉਣ ਵਾਲੇ ਸਮੇਂ ਦੀ ਸੋਚ ਰਹੇ ਹਾਂ, ਇਹਦੇ ਵਿੱਚ ਬੜੀ ਗੂਜ ਗੱਲ ਹੈ।
ਮੋ ਬਿਨ ਦੂਸਰ ਕੋ ਨਾ ਜਾਨੀ,
ਮੇਰੇ ਬਿਨਾਂ ਇਹ ਗੱਲ ਕੋਈ ਹਾਲੇ ਦੂਸਰਾ ਨਹੀਂ ਜਾਣਦਾ।
ਮੁਸ਼ਟ ਭਾਂਗ ਕੀ ਸ਼੍ਰੀ ਬਾਬੇ ਲੀਨ,
ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਰਾਜ ਦਿੱਤਾ, ਉਹਨੇ ਆਖਿਆ ਵੀ ਫਕੀਰ ਭੰਗ ਖਾਂਦੇ ਨੇ, ਤੇ ਉਹਨੇ ਸਤਿਗੁਰਾਂ ਦੇ ਕੋਲ ਵੀ ਭੰਗ ਲਿਆਂਦੀ ਤੇ ਮੁੱਠਾਂ ਭਰ ਭਰ ਪਾਈ ਗਿਆ। ਇੱਕ ਮੁੱਠ ਪਾਈ, ਮਹਾਰਾਜ ਕਿਹਾ ਇੱਕ ਪੁਸ਼ਤ ਦਾ ਰਾਜ, ਦੋ ਤੇ ਦੋ ਰਾਜ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ, ਜਿਵੇਂ ਆਮ ਕਰਕੇ ਕਹਾਵਤ ਹੈ ਨਾ ਵੀ ਭੰਗ ਦੇ ਭਾਅ ਇਹ ਚੀਜ਼ ਦੇ ਦਿੱਤੀ, ਭੰਗ ਦੇ ਭਾਅ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਰਾਜ ਦੇ ਦਿੱਤਾ ਹਿੰਦੁਸਤਾਨ ਦਾ।
ਰਾਜ ਹਿੰਦ ਬਾਬਰ ਕੋ ਦੀਨ,
ਹਿੰਦੁਸਤਾਨ ਦਾ ਰਾਜ ਬਾਬਰ ਨੂੰ ਦਿੱਤਾ ਹੈ।
ਸ਼੍ਰੀ ਗੁਰ ਦਇਓ ਦੀਨ ਨੇ ਫਿਰੇ,
ਦਾਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਤੇ ਉਹਨਾਂ ਦਾ ਦਿੱਤਾ ਹੋਇਆ ਦਾਨ ਵਾਪਸ ਕਿਵੇਂ ਫਿਰੇ? ਜਿਹੜਾ ਦਾਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਹ ਦਿੱਤਾ ਹੋਇਆ ਦਾਨ ਹੁਣ ਵਾਪਸ ਕਿਵੇਂ ਫਿਰੇ?
ਯਾ ਤੇ ਹਮ ਸਿਰ ਦੇ ਬੋ ਕਰੇ,
ਉਹ ਦਾਨ ਜਿਹੜਾ ਦਿੱਤਾ ਉਹਨੂੰ ਵਾਪਸ ਲੈਣ ਵਾਸਤੇ, ਭਾਈ ਮਤੀ ਦਾਸ ਜੀ ਅਸੀਂ ਆਪਣਾ ਸਿਰ ਦੇਣ ਵਾਸਤੇ ਆਏ।
ਬੋਲੇ ਸੋਨਿਆ, ਸ਼੍ਰੀ ਗੁਰ ਦਇਓ ਦਾਨ ਲੈ ਫਿਰੇ, ਯਾਂ ਤੇ ਹਮ ਸਿਰ ਦੇ ਬੋ ਕਰੇ।
ਗੁਰੂ ਨਾਨਕ ਸਾਹਿਬ ਦਾ ਦਿੱਤਾ ਦਾਨ ਨਹੀਂ ਫਿਰਦਾ, ਇਸ ਕਰਕੇ ਅਸੀਂ ਆਪਣਾ ਸਿਰ ਦੇਣ ਲਈ ਆਏ ਹਾਂ।
ਸਿਰ ਦੇ ਕਰ ਇਨਕੋ ਕਰ ਝੂਠੇ,
ਆਪਣਾ ਸਿਰ ਦੇ ਕੇ ਇਹਨਾਂ ਨੂੰ ਝੂਠਾ ਸਾਬਤ ਕਰਾਂਗੇ।
ਦੇਈ ਵਸ ਫਿਰ ਦੇ ਸੁਮੁਠੇ,
ਇਹਨਾਂ ਨੂੰ ਦਿੱਤੀ ਹੋਈ ਵਸਤੂ ਫਿਰ ਅਸੀਂ ਵਾਪਸ ਲਵਾਂਗੇ ਇਹਨਾਂ ਨੂੰ ਝੂਠੇ ਸਾਬਤ ਕਰਕੇ।
ਜੇ ਹਮ ਸਿਰ ਕੋ ਦੇ ਨਹਿਆ,
ਤੇ ਭਾਈ ਮਤੀ ਦਾਸ ਜੀ ਜੇ ਹੁਣ ਅਸੀਂ ਇੱਥੇ ਆਪਣਾ ਸਿਰ ਨਹੀਂ ਦਿੰਦੇ,
ਰਹਿ ਰਾਜ ਤੁਰਕਨ ਘਰ ਮਾ,
ਮੇਰੇ ਰਾਜ ਨਾ ਤੁਰਕਾਂ ਦੇ ਘਰ ਚ ਹੀ ਰਹਿਣਾ, ਇਹਨਾਂ ਤੁਰਕਾਂ ਨੇ ਹੀ ਫਿਰ ਰਾਜ ਕਰਨਾ।
ਬੜੇ ਅਪਰਾਧ ਕਮਾਵੇ ਜਬੈ,
ਬੜਾ ਵੱਡਾ ਅਪਰਾਧ ਜਦੋਂ ਕਮਾਉਣਗੇ,
ਇਨਕੀ ਜਣਾ ਉਖੇੜੇ ਤਵੇ,
ਇਹਨਾਂ ਦੀਆਂ ਜੜਾਂ ਅਸੀਂ ਪੁੱਟਾਂਗੇ, ਇਹਨਾਂ ਦੀਆਂ ਜੜਾਂ ਅਸੀਂ ਨਾਸ ਕਰਾਂਗੇ।
ਹੈ ਕਿ ਨਹੀਂ ਇਹ ਆਛੀ ਬਰਾਤ,
ਦੱਸ ਮਤੀ ਦਾਸ ਇਹ ਗੱਲ ਚੰਗੀ ਕਿ ਨਹੀਂ ਚੰਗੀ? ਇਹ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਚੰਗੀ ਆ ਜਾਂ ਨਹੀਂ।
ਕ੍ਰੋਧ ਕਰੈ ਔਰ ਤੂੰ ਪਛਤਾਤ,
ਕ੍ਰੋਧ ਕਰਕੇ ਆਪਣੇ ਮਨ ਚ ਪਛਤਾਵਾ ਕਰ ਰਿਹਾ,
ਇਹ ਸਮਝੋ ਰੋਰੇ ਦੇ ਆਨੰਦ
ਕਰਕੇ ਸਾਡੀ ਇਹ ਗੱਲ ਸਮਝੋ ਤੇ ਸਮਝ ਕੇ ਆਪਣੇ ਹਿਰਦੇ ਚ ਆਨੰਦਿਤ ਰਹੋ।
ਨਾ ਕੋਪੈ ਨਾ ਕਰੋ ਬਿਲੰਦ,
ਨਾ ਗੁੱਸਾ ਕਰੋ ਤੇ ਨਾ ਹੀ ਝੂਰੋ, ਬਸ ਰੰਗ ਵੇਖੋ ਨਿਰੰਕਾਰ ਦੇ ਕਰਤਾਰ ਦੇ।
ਸੁਣ ਸਭ ਭੇਦ ਚਰਨ ਪਰ ਪਰਿਓ,
ਗੁਰਾਂ ਦਾ ਇਹ ਸਾਰਾ ਭੇਦ ਸੁਣ ਕੇ ਭਾਈ ਮਤੀ ਦਾਸ ਜੀ ਗੁਰੂ ਚਰਨਾਂ ਤੇ ਢਹਿ ਪਏ।
ਮਤੀ ਦਾਸ ਆਨੰਦ ਭਰਿਓ,
ਜਿਹੜੀ ਕਮੀ ਸੀ ਪੂਰੀ ਹੋ ਗਈ, ਬ੍ਰਹਮ ਗਿਆਨ ਨਹੀਂ ਸੀ ਪੂਰਾ ਹੋਇਆ, ਮੱਥਾ ਟੇਕਦਿਆਂ ਹਿਰਦਾ ਆਨੰਦ ਨਾਲ ਭਰ ਗਿਆ। ਜਿੱਥੇ ਆਨੰਦ ਆਇਆ ਉੱਥੇ ਬ੍ਰਹਮ ਗਿਆਨ ਸੰਪੂਰਨ ਹੋ ਗਿਆ। ਹਾਂਜੀ,
ਸਭ ਬਿਨ ਸੁਣੀ ਮੁਲਾ ਨੇ ਹੇਰੇ,
ਜਿੰਨੀਆਂ ਗੱਲਾਂ ਹੋਈਆਂ ਨੇ ਭਾਈ ਮਤੀ ਦਾਸ ਤੇ ਸਤਿਗੁਰਾਂ ਦੇ ਵਿਚਾਲੇ, ਉਹ ਜਿਹੜਾ ਮੁਲਾਣਾ ਸੀ ਕੋਲ ਬੈਠਾ ਉਹਨੇ ਸਾਰੀਆਂ ਸੁਣੀਆਂ।
ਅਵਰੰਗ ਨਿਕਟ ਗਯੋ ਤਿਸ ਮੇਰੇ,
ਦੌੜ ਕੇ ਗਿਆ ਨੁਰੰਗੇ ਦੇ ਕੋਲ,
ਪਾਖੇ ਉਹ ਸਰਵ ਬਿਰਤਾਂਤ ਸ਼ਿਤਾਬ,
ਸਾਰਾ ਬਿਰਤਾਂਤ ਜਾ ਕੇ ਉਹਨੇ ਬਾਦਸ਼ਾਹ ਨੂੰ ਦੱਸਿਆ।
ਮਤੀ ਦਾਸ ਕੋ ਸਵਾਲ ਜਵਾਬ,
ਭਾਈ ਮਤੀ ਦਾਸ ਦੇ ਕੀਤੇ ਸਵਾਲ ਤੇ ਜਿਤਨੇ ਜਵਾਬ ਸਨ,
ਤਨ ਮਨ ਤੇ ਜਰ ਗਯੋ ਵਿਸ਼ੇਸ਼,
ਨੁਰੰਗਾ ਤਨ ਮਨ ਕਰਕੇ ਸੜ ਗਿਆ, ਜਿੰਨੇ ਕੱਪੜੇ ਪਾਏ ਸੀ ਕੱਪੜਿਆਂ ਸਮੇਤ ਸੜ ਗਿਆ, ਜਲ ਗਿਆ।
ਕ੍ਰੋਧ ਭਰੇ ਬੋਲਿਓ ਤੁਰਕੇਸ਼,
ਆਇਆ ਨੁਰੰਗਾ ਬੋਲਿਆ,
ਮਤੀ ਦਾਸ ਕੋ ਕੀਨ ਬੁਲਾਵਨ,
ਦੀਵਾਨ ਭਾਈ ਮਤੀ ਦਾਸ ਜੀ ਨੂੰ ਬੁਲਾਇਆ ਆਪਣੇ ਕੋਲ ਸੱਦਿਆ।
ਦੋਏ ਤਖਤੇ ਮੈਂ ਕਰਿਓ ਬੰਧਾਵਨ,
ਈਨ ਮਨਾਈ, ਈਨ ਮਨਾ ਕੇ ਕਹਿੰਦਾ ਮਤੀ ਦਾਸ ਮੰਨ ਲੈ ਮੇਰਾ ਇਸਲਾਮ, ਰੁਤਬੇ ਦਿਆਂਗਾ, ਮਾਣ ਦਿਆਂਗਾ, ਸਤਿਕਾਰ ਦਿਆਂਗਾ, ਆਪਣੀ ਲੜਕੀ ਦਾ ਡੋਲਾ ਵੀ ਦਿਆਂਗਾ। ਤੇ ਦੀਵਾਨ ਭਾਈ ਮਤੀ ਦਾਸ ਜੀ ਹੱਸ ਪਏ ਤੇ ਕਹਿੰਦਾ ਹੱਸਦਾ ਕਿਉਂ ਹੈ? ਕਹਿੰਦੇ ਹੱਸ ਰਿਹਾ ਵੀ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਲਾਉਣ ਵਾਲਾ ਮੈਂ ਨਿਮਾਣੇ ਜੇ ਗੁਰੂ ਕੇ ਸਿੱਖ ਨੂੰ ਆਪਣੀ ਬੇਟੀ ਦਾ ਡੋਲਾ ਦੇਣ ਨੂੰ ਤਿਆਰ ਹੋ ਗਿਆ ਤੇ ਮੈਂ ਗੁਰੂ ਦੀ ਸਿੱਖੀ ਤੇ ਮਾਣ ਨਾ ਕਰਾਂ ਤੇ ਕੀ ਕਰਾਂ। ਗੁੱਸੇ ਚ ਆ ਗਿਆ ਨੁਰੰਗਾ, ਕਹਿੰਦਾ ਮੜ ਦਿਓ ਤਖਤਿਆਂ ਦੇ ਵਿੱਚ ਇਹਨੂੰ, ਤੇ ਤਖਤਿਆਂ ਵਿੱਚ ਮੜ ਕੇ ਅੱਧਾ ਅੱਧਾ ਚੀਰ ਦਿਓ ਇਹਦੇ ਤਨ ਤੇ ਆਰਾ ਚਲਾ ਕੇ।
ਹੁਕਮ ਜਿਲਾ ਦਿਨ ਤਬੈ ਉਚਾਰਾ ਲੈ ਆਰਾ ਸਿਰ ਪਰ ਤਿਸ ਧਾਰਾ,
ਉਹ ਤਖਤਿਆਂ ਵਿੱਚ ਬੰਨ ਦਿੱਤਾ ਭਾਈ ਮਤੀ ਦਾਸ ਨੂੰ ਤੇ ਆਰਾ ਚਲਾਉਣ ਲੱਗਾ ਨਾ ਜਦੋਂ ਤੇ ਭਾਈ ਮਤੀ ਦਾਸ ਜੀ ਕਹਿੰਦੇ ਪਹਿਲਾਂ ਸਾਲ ਦੇ ਨਾਲ ਸਿੱਧੀ ਕਰ ਲੈ ਲਕੀਰ ਵੀ ਆਰਾ ਤੇਰਾ ਟੇਢਾ ਨਾ ਚੱਲੇ। ਤੇ ਜਲਾਦ ਕਹਿੰਦਾ ਵੀ ਚੀਰਨਾ ਹੀ ਹੈ, ਜੇ ਥੋੜਾ ਬਹੁਤਾ ਟੇਢਾ ਵੀ ਹੋ ਜਾਏ ਤੇ ਕੀ ਹੈ। ਉਹ ਕਹਿੰਦੇ ਵੀ ਤੇਰਾ ਆਰਾ ਟੇਢਾ ਚੱਲ ਗਿਆ ਤੇ ਲੋਕਾਂ ਨੇ ਕੱਲ ਨੂੰ ਅੰਦਾਜ਼ਾ ਲਾ ਲੈਣਾ ਵੀ ਸ਼ਾਇਦ ਗੁਰੂ ਕਾ ਸਿੱਖ ਦਰਦ ਕਰਕੇ ਹਿੱਲ ਗਿਆ ਤੇ ਆਰਾ ਟੇਢਾ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੀ ਸ਼ਹੀਦੀ ਤੇ ਕਲੰਕ ਲੱਗੇ। ਕੋਈ ਇੱਛਾ? ਇੱਛਾ ਇਹ ਹੈ ਜਦੋਂ ਆਰਾ ਚਲਾਓ ਮੇਰੇ ਸਾਹਮਣੇ ਨੇਤਰਾਂ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਦਿਸਦੇ ਹੋਣ, ਹੋਰ ਕੋਈ ਇੱਛਾ ਨਹੀਂ।
ਬੋਲੇ ਸੋਨਿਆ
ਮੇਰੇ ਸਾਹਿਬ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤ ਮੈਨੂੰ ਦਿਸਦੀ ਹੋਵੇ ਜਦੋਂ ਮੇਰੇ ਤਨ ਤੇ ਆਰਾ ਚੱਲੇ, ਹੋਰ ਕੋਈ ਇੱਛਾ ਨਹੀਂ। ਮੈਂ ਉਹਨਾਂ ਦਾ ਸਰੂਪ ਨਿਹਾਰਦਿਆਂ, ਉਹਨਾਂ ਨੂੰ ਵੇਖਦਿਆਂ, ਉਹਨਾਂ ਦੇ ਦੀਦਾਰ ਕਰਦਿਆਂ ਆਪਣਾ ਸਰੀਰ ਤਿਆਗਣਾ ਚਾਹੁੰਦਾ ਹਾਂ।
ਲੈ ਆਰਾ ਸਿਰ ਪਰ ਤਿਸ ਤਾਰਾ,
ਉਸੇ ਵੇਲੇ ਆਰਾ ਲੈ ਕੇ ਜਲਾਦਾਂ ਨੇ ਸਿਰ ਤੇ ਰੱਖਿਆ।
ਅਰਧੋ ਅਰਧ ਚਿਰਾਏ ਸੁਡਾਰਾ,
ਅੱਧਾ ਅੱਧਾ ਕਰਕੇ ਦੋ ਹਿੱਸਿਆਂ ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ ਤਨ ਚੀਰ ਦਿੱਤਾ ਗਿਆ।
ਪਰ ਉਹ ਪ੍ਰਿਥੀ ਪਰ ਹੈ ਦੁਇ ਫਾਰਾ,
ਕਹਿੰਦੇ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਅੱਧਾ ਵਿਚਕਾਰੋਂ ਚੀਰਿਆ ਨਾ ਤਨ, ਤੇ ਦੋ ਹਿੱਸਿਆਂ ਵਿੱਚ ਦੋ ਫਾੜ ਹੋਇਆ, ਜ਼ਮੀਨ ਤੇ ਸਰੀਰ ਪਿਆ ਹੈ।
ਦੋਨੋਂ ਤਨ ਤੇ ਜਪ ਜੀ ਪੜੈ, ਹੇਰਤ ਸਭ ਕੋ ਅਚਰਜ ਬੜੈ।
ਦੋ ਹਿੱਸੇ ਹੋ ਗਏ ਨੇ ਸਰੀਰ ਦੇ ਤੇ ਦੋਹਾਂ ਹਿੱਸਿਆਂ ਦੇ ਵਿੱਚੋਂ ਸ੍ਰੀ ਜਪ ਜੀ ਸਾਹਿਬ ਦੀ ਪਾਠ ਦੀ ਬਾਣੀ ਦੀ ਆਵਾਜ਼ ਆ ਰਹੀ ਤੇ ਕਹਿੰਦੇ ਜਦੋਂ ਆਰਾ ਚੱਲਿਆ ਉਦੋਂ ਜਪ ਜੀ ਸਾਹਿਬ ਸ਼ੁਰੂ ਕੀਤਾ ਜਦੋਂ ਤਨ ਚੀਰਿਆ ਗਿਆ ਪੂਰਾ ਉਦੋਂ ਪਾਠ ਪਹੁੰਚਿਆ ਸੀ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਇਹ ਕਹਿੰਦੇ ਤਨ ਦੋ ਹਿੱਸਿਆਂ ਚ ਵੰਡਿਆ ਗਿਆ ਤੇ ਦੋਹਾਂ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਏਦਾਂ ਆਉਂਦੀ ਹੈ ਜਿਵੇਂ ਦੋ ਪਾਠੀ ਸਿੰਘ ਰਲ ਕੇ ਨਾਵੇਂ ਮਹੱਲੇ ਦੇ ਸਲੋਕ ਪੜ੍ਹਦੇ ਨੇ। ਵੇਖ ਵੇਖ ਕੇ ਉਸ ਵੇਲੇ ਦੇ ਜਿੰਨੇ ਤੁਰਖ ਸਨ ਹੈਰਾਨ ਹੋ ਗਏ ਦੰਗ ਹੋ ਗਏ।
ਹੋਏ ਦੁਖੰਡ ਨਾ ਜੀਵਤ ਕੋਈ ਇਹ ਤੋਂ ਪਠਤ ਜੀਅਤ ਜਿਮ ਹੋਏ।
ਦੋ ਖੰਡ ਸਰੀਰ ਹੋ ਜਾਏ ਤੇ ਕੋਈ ਜਿਉਂਦਾ ਹੀ ਨਹੀਂ ਰਹਿੰਦਾ। ਦੋ ਹਿੱਸਿਆਂ ਚ ਸਰੀਰ ਹੋ ਜਾਏ ਕੋਈ ਜਿਉਂਦਾ ਰਹਿ ਸਕਦਾ? ਕਹਿੰਦੇ ਤਾਂ ਹਾਲੇ ਵੀ ਪੜ੍ਹਦਾ ਹੈ ਬਾਣੀ, ਹਾਲੇ ਵੀ ਕਲਾਮ ਪੜ੍ਹਦਾ ਆਪਣੀ, ਏਦਾਂ ਪੜ੍ਹ ਰਿਹਾ ਮਾਨੋ ਜਿਵੇਂ ਜੀਵਦਾ ਹੋਵੇ।
ਭੋਗ ਪਾਏ ਕਰ ਦੋਨੋਂ ਤਨ ਤੇ।
ਕਹਿੰਦੇ ਸਾਰਾ ਪਾਠ ਕੀਤਾ ਜਪਜੀ ਸਾਹਿਬ ਦਾ ਦੋਵਾਂ ਹਿੱਸਿਆਂ ਵਿੱਚੋਂ ਹੋਇਆ, ਅਖੀਰਲੀਆਂ ਪੰਕਤੀਆਂ ਤੱਕ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਾਰਾ ਪਾਠ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਕੀਤਾ।
ਗੁਰਪੁਰ ਪਹੁੰਚਿਓ ਪ੍ਰੇਮੀ ਮਨ ਤੇ,
ਔਰ ਗੁਰੂ ਦੇ ਮਹਾਨ ਪ੍ਰੇਮ ਚ ਰੰਗੇ ਹੋਏ ਦੀਵਾਨ ਭਾਈ ਮਤੀ ਦਾਸ ਜੀ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿੱਚ ਜਾ ਕੇ ਅਭੇਦ ਹੋ ਗਏ।
ਉੱਤਮ ਗਤ ਕੋ ਪ੍ਰਾਪਤ ਹੋਵਾ।
ਬੜੀ ਉੱਤਮ ਗਤ, ਉੱਤਮ ਅਵਸਥਾ ਨੂੰ ਭਾਈ ਸਾਹਿਬ ਜੀ ਪ੍ਰਾਪਤ ਹੋਏ।
ਗੁਰ ਚਰਿੱਤਰ ਕੋ ਅਚਰਜ ਜੋਵਾ।
ਸਤਿਗੁਰਾਂ ਦੇ ਇਸ ਮਹਾਨ ਚਰਿੱਤਰ ਨੂੰ ਵੇਖ ਕੇ ਹੈਰਾਨ ਹੋ ਗਏ ਦੰਗ ਹੋ ਗਏ।
ਮਹਾ ਗੰਭੀਰ ਤੀਰ ਸਮ ਧਰਨੇ।
ਮਹਾਨ ਗੰਭੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਔਰ ਧੀਰ ਧਰਤੀ ਦੇ ਸਮਾਨ ਧਾਰਨ ਕਰਨ ਵਾਲੇ ਨੇ।
ਲਖ ਨਾ ਸਕੈ ਕੋ ਸਤਿਗੁਰ ਕਰਨੀ।
ਸਤਿਗੁਰਾਂ ਦੀ ਇਸ ਕਰਨੀ ਨੂੰ ਕੋਈ ਜਾਣ ਨਹੀਂ ਸਕਦਾ। ਮੁਲਾਣੇ ਕਹਿੰਦੇ ਜੀ ਇਹਨਾਂ ਦੇ ਦੂਜੇ ਸਿੱਖ ਵੀ ਨੇ, ਉਹਨਾਂ ਨੂੰ ਵੀ ਫੜੋ, ਉਹਨਾਂ ਨੂੰ ਵੀ ਫੜ ਕੇ ਸ਼ਹੀਦ ਕਰੋ, ਸ਼ਾਇਦ ਗੁਰੂ ਜਦੋਂ ਇਹਨਾਂ ਦੇ ਸਿੱਖਾਂ ਤੇ ਜ਼ੁਲਮ ਕਰਾਂਗੇ ਤੇ ਮੰਨ ਹੀ ਜਾਏ। ਤੇ ਫਿਰ ਭਾਈ ਸਤੀ ਦਾਸ ਜੀ ਨੂੰ ਬਾਹਰ ਲਿਆਂਦਾ। ਪਹਿਲਾਂ ਉਹਨਾਂ ਨੂੰ ਵੀ ਕਿਹਾ ਗਿਆ ਮੰਨ ਲਓ ਇਸਲਾਮ ਕਬੂਲ ਕਰ ਲਓ, ਪਰ ਭਾਈ ਸਤੀ ਦਾਸ ਜੀ ਵੀ ਆਪਣੇ ਧਰਮ ਦੇ ਉੱਤੇ ਅਡੋਲ ਰਹੇ। ਰੂਹ ਦੇ ਵਿੱਚ ਜਿੰਦਾ ਲਪੇਟ ਕੇ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਵੀ ਜਲਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਿਆਲਾ ਜੀ ਉਹਨਾਂ ਦੀ ਵਾਰੀ ਆਈ, ਉਹਨਾਂ ਨੂੰ ਵੀ ਇਨਾਮ ਮਨਾਉਣ ਵਾਸਤੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ। ਫਿਰ ਕਹਿੰਦੇ ਇਹਨੂੰ ਦੇਗ ਦੇ ਪਾਣੀ ਚ ਉਬਾਲੋ ਜਿਵੇਂ ਆਲੂ ਉਬਾਲੀ ਦਾ। ਤੇ ਦੇਗ ਦਾ ਪਾਣੀ ਉਬਾਲਿਆ, ਪਾਣੀ ਖੌਲ ਰਿਹਾ ਹੈ ਤੇ ਭਾਈ ਦਿਆਲਾ ਜੀ ਨੂੰ ਜਦੋਂ ਕੋਲ ਲਿਆਂਦਾ ਤੇ ਭਾਈ ਦਿਆਲੇ ਦੇ ਹੱਥ ਜੁੜ ਗਏ। ਆਖਿਆ ਪੰਜਵੇਂ ਬਾਪੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ, ਮੇਰੇ ਤੋਂ ਪਹਿਲਾਂ ਇਸ ਦੇਗ ਦੇ ਪਾਣੀ ਵਿੱਚ ਪਹਿਲੋਂ ਤੁਸੀਂ ਲਾਹੌਰ ਦੀ ਧਰਤੀ ਤੇ ਉਬਲੇ ਸੋ, ਤੁਸੀਂ ਉਬਲੋ ਸੀ ਤੇ ਮਹਾਰਾਜ ਮੇਰੇ ਚ ਇੰਨੀ ਤਾਕਤ ਨਹੀਂ ਮੈਂ ਤੁਹਾਡੀ ਬਰਾਬਰੀ ਕਰ ਸਕਾਂ, ਉੱਥੇ ਵੀ ਤੁਸੀਂ ਉਬਲੇ ਸੀ ਤੇ ਅੱਜ ਇੱਥੇ ਵੀ ਤੁਸੀਂ ਉਬਲਣਾ। ਤੇ ਕਹਿੰਦੇ ਜਿਸ ਵੇਲੇ ਦੇਗ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਿਠਾਇਆ ਤੇ ਪ੍ਰਤੱਖ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਹਮਣੇ ਖਲੋ ਕੇ ਸਿਰ ਤੇ ਹੱਥ ਧਰ ਕੇ ਖਲੋਤੇ ਭਾਈ ਦਿਆਲੇ ਦੇ ਦਰਸ਼ਨ ਦੇ ਰਹੇ। ਤੇ ਪਾਣੀ ਵਿੱਚ ਉਬਲਦਿਆਂ ਭਾਈ ਦਿਆਲਾ ਜੀ ਵੀ ਸ਼ਹੀਦੀ ਪਾ ਗਏ ਤੇ ਤਿੰਨ ਸਿੱਖਾਂ ਦੀ ਸ਼ਹੀਦੀ ਹੋਈ। ਤੇ ਸ਼ਹੀਦੀ ਪਾਉਣ ਸਮੇਂ ਸਾਰਿਆਂ ਵਿੱਚ ਇੱਕੋ ਜਜ਼ਬਾ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਚਿੱਕੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਵਾਹਿਗੁਰੂ 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 ਵਾਹਿ